ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜੋ ਕਿ ਇਸ ਸਮੇਂ ਵਪਾਰਕ ਰਿਸ਼ਤਿਆਂ ਦੇ ਉੱਤੇ ਗੱਲਬਾਤ ਕਰ ਰਹੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈਗਾ ਕਿ ਚਾਈਨਾ ਔਰ ਭਾਰਤ ਅੱਜ ਆਪਸ ਦੇ ਵਿੱਚ ਦੋਸਤਾਨਾ ਤਾਲੁਕਾਤ ਜਿਹੜੇ ਨੇ ਉਹ ਵਧਾ ਰਹੇ ਨੇ। ਹਾਲਾਂਕਿ ਅਮਰੀਕਾ ਔਰ ਚਾਈਨਾ ਦੇ ਵਿੱਚ ਇਸ ਵੇਲੇ ਵਪਾਰਕ ਰਿਸ਼ਤਿਆਂ ਦੇ ਵਿੱਚ ਖਟਾਸ ਆ ਰਹੀ ਹੈਗੀ ਹੈ, ਉਹਦਾ ਅਸਰ ਕਿਆ ਭਾਰਤ ਦੇ ਉੱਤੇ ਵੀ ਪਏਗਾ। ਸ਼ੰਘਾਈ ਕਾਰਪੋਰੇਸ਼ਨ ਆਰਗਨਾਈਜੇਸ਼ਨ SCO ਸਮਿਟ ਦੇ ਦਰਮਿਆਨ ਜਿੱਥੇ ਇਹ ਮੁਲਾਕਾਤ 13 ਔਰ 14 ਨੂੰ ਬਹੁਤ ਜ਼ਿਆਦਾ ਅਹਿਮ ਮੰਨੀ ਜਾ ਰਹੀ ਹੈਗੀ ਹੈ, ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਦੋਨਾਂ ਤਰਫਾਂ ਹੋਈ ਤੋਂ ਹੀ ਪਹਿਲਾਂ ਤੋਂ ਹੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਦਰਮਿਆਨ ਭਾਰਤ ਔਰ ਚਾਈਨਾ ਦੇ ਵਪਾਰਕ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਏਗਾ। ਯਾਦ ਰਹੇ ਕਿ 23 ਨੂੰ ਚਿੱਠੀ ਲਿਖ ਕੇ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੇ ਮੁਬਾਰਕਬਾਦ ਭੇਜੀ ਸੀ। ਵੱਡੀ ਖਬਰ ਪੰਜਾਬ ਤੋਂ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ ਸਾਰਿਆਂ ਦੀਆਂ ਨਿਗਾਹਾਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਲੱਗੀਆਂ ਹੋਈਆਂ। ਨਵਜੋਤ ਸਿੰਘ ਸਿੱਧੂ ਨੇ ਅੱਜ ਮੁਲਾਕਾਤ ਕੀਤੀ ਹੈਗੀ ਹੈ ਕਾਂਗਰਸ ਹਾਈਕਮਾਨ ਦੇ ਨਾਲ। ਇਸ ਮੁਲਾਕਾਤ ਦੇ ਵਿੱਚ ਜਿੱਥੇ ਕਾਂਗਰਸ ਵੱਲੋਂ ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਔਰ ਨਾਲ ਅਹਿਮਦ ਪਟੇਲ, ਇਹ ਤਿੰਨੋਂ ਸੀਨੀਅਰ ਲੀਡਰ ਜਿਹੜੇ ਨੇ ਉਹ ਮੌਜੂਦ ਸੀਗੇ। ਇਸ ਮੁਲਾਕਾਤ ਦੇ ਵਿੱਚ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਜੋ ਨਵੀਂ ਮਿਨਿਸਟਰੀ ਉਹਨਾਂ ਨੂੰ ਦਿੱਤੀ ਹੈ ਉਹਦਾ ਚਾਰਜ ਨਹੀਂ ਲਿਆ। ਨਵਜੋਤ ਸਿੰਘ ਸਿੱਧੂ ਔਰ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਲਗਾਤਾਰ ਜੋ ਇਸ ਵੇਲੇ ਟਕਰਾਵ ਹੈ ਉਹ ਚੱਲ ਰਿਹਾ ਹੈਗਾ। ਸ਼ਨੀਵਾਰ ਵਾਲੇ ਦਿਨ ਇਹ ਅਨਾਊਂਸਮੈਂਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਸੀਗੀਆਂ। ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੋਏਗਾ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਅਟਕਲਾਂ ਨੇ ਉਹ ਇਸ ਵੇਲੇ ਲਗਾਈਆਂ ਜਾ ਰਹੀਆਂ ਨੇ। ਖੇਡ ਸਮਾਚਾਰ ਦੇ ਵਿੱਚ ਅਸੀਂ ਤੁਹਾਡੇ ਨਾਲ ਹੁਣ ਗੱਲਬਾਤ ਕਰਨਾ ਚਾਹਾਂਗੇ ਫ੍ਰੈਂਚ ਓਪਨ ਦੀ। ਫ੍ਰੈਂਚ ਓਪਨ ਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਫ੍ਰੈਂਚ ਓਪਨ ਦੇ ਵਿੱਚ ਕੈਨੇਡਾ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਕਿ ਕੈਨੇਡਾ ਦੀ ਇੱਕ ਲੜਕੀ ਲੇਲਾ ਐਨੀ ਫਰਨੈਂਡਿਸ, ਉਹਨਾਂ ਨੇ ਲੜਕੀਆਂ ਦਾ ਜਿਹੜਾ ਫ੍ਰੈਂਚ ਓਪਨ ਖਿਤਾਬ ਹੈਗਾ ਉਸ ਦੇ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈਗੀ ਹੈ। ਸ਼ਨੀਵਾਰ ਵਾਲੇ ਦਿਨ 16 ਸਾਲ ਦੀ ਲੜਕੀ ਜੋ ਕਿ ਲਵੈਲ ਕਿਊਬੈਕ ਤੋਂ ਇਹਦਾ ਸੰਬੰਧ ਹੈ, ਫ੍ਰੈਂਚ ਓਪਨ ਜੂਨੀਅਰ ਗਰਲ ਸਿੰਗਲ ਟਾਈਟਲ ਦੇ ਵਿੱਚ 6-2 6-2 ਦੇ ਨਾਲ ਅਮਰੀਕਾ ਦੀ ਲੜਕੀ ਐਮਾ ਨੈਵਰੋ ਨੂੰ ਹਰਾ ਕੇ ਫਰਨੈਂਡੋ ਨੇ ਇਹ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ 2019 ਫ੍ਰੈਂਚ ਓਪਨ ਦੇ ਓਵਰਆਲ ਵਿਨਰਸ ਦੀ। ਇਸ ਦੇ ਵਿੱਚ ਮੈਨ ਸਿੰਗਲਸ ਵਿੱਚ ਰਫੈਲ ਨਡਾਲ ਨੇ 12ਵੀਂ ਵਾਰ ਇਹ ਟਾਈਟਲ ਜਿੱਤਿਆ ਹੈਗਾ, ਫ੍ਰੈਂਚ ਓਪਨ 12ਵੀਂ ਵਾਰ, ਔਰ ਓਵਰਆਲ 18 ਗ੍ਰੈਂਡ ਸਲੈਮ ਟਾਈਟਲ ਰਫੈਲ ਨਡਾਲ ਨੇ ਜਿੱਤ ਲਏ ਨੇ। ਵੁਮਨ ਸਿੰਗਲਸ ਦੇ ਵਿੱਚ ਐਸ਼ਲੇ ਬਰਟੀ, ਉਹਨਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਗੱਲਬਾਤ ਕਰਦੇ ਹੈਗੇ ਆ ਵਰਲਡ ਕੱਪ ਸੋਕਰ ਮਹਿਲਾ ਇਸ ਵੇਲੇ ਖੇਲ ਰਹੇ ਨੇ, ਔਰ ਜਿਹੜੀ ਵੁਮਨ ਵਰਲਡ ਕੱਪ ਸੋਕਰ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਵਿੱਚ ਕੈਨੇਡਾ ਦੀ ਟੀਮ ਵੀ ਸ਼ਾਮਿਲ ਹੈਗੀ ਹੈ। ਅਸੀਂ ਲੇਟੈਸਟ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਇਸ ਵੀਕਐਂਡ ਦੇ ਉੱਤੇ ਇੰਗਲੈਂਡ ਔਰ ਸਕਾਟਲੈਂਡ ਦੇ ਵਿੱਚ ਜਿਹੜਾ ਮੈਚ ਖੇਲਿਆ ਗਿਆ ਉਹਦੇ ਵਿੱਚ 6.1 million ਵਿਊਅਰਸ ਨੇ ਇਸ ਸੰਡੇ ਵਾਲੇ ਦਿਨ ਇਹ ਮੈਚ ਦੇਖਿਆ, ਜੋ ਕਿ ਇੱਕ ਰੈਕੋਰਡ ਦੱਸਿਆ ਜਾ ਰਿਹਾ ਹੈ। ਜਿੱਥੇ ਮਹਿਲਾ ਸੋਕਰ ਦੇ ਵਿੱਚ ਵੀ ਲੋਕਾਂ ਦਾ ਇੰਟਰਸਟ ਜਿਹੜਾ ਉਹ ਲਗਾਤਾਰ ਵੱਧ ਰਿਹਾ। ਦੱਸਿਆ ਜਾਂਦਾ ਹੈਗਾ ਕਿ ਇੰਗਲੈਂਡ ਦੇ ਵਿੱਚ ਯੂਰੋ 2017 ਸੈਮੀਫਾਈਨਲ ਜਿਹੜਾ ਸੀਗਾ ਉਸਦਾ ਵੀ ਰੈਕੋਰਡ ਤੋੜ ਦਿੱਤਾ ਗਿਆ। ਅਸੀਂ ਤੁਹਾਨੂੰ ਅਪਡੇਟ ਦੇ ਦਈਏ ਕਿ ਲੇਟੈਸਟ ਜਿਹੜੀਆਂ ਅਪਡੇਟਸ ਨੇ, ਅੱਜ ਕੈਨੇਡਾ ਦੀ ਮਹਿਲਾ ਸੋਕਰ ਟੀਮ ਜਿਹੜੀ ਹੈ ਉਹ ਕੈਮਰੂਨ ਦੇ ਖਿਲਾਫ ਇਸ ਵਰਲਡ ਕੱਪ ਦੇ ਵਿੱਚ ਖੇਲ ਰਹੀ ਹੈ। ਇਸ ਤੋਂ ਇਲਾਵਾ ਅੱਜ ਦੇ ਮੁਕਾਬਲਿਆਂ ਦੇ ਵਿੱਚ ਅਰਜਨਟਾਈਨਾ ਔਰ ਜਪਾਨ ਵੀ ਆਪਸ ਦੇ ਵਿੱਚ ਜਿਹੜਾ ਉਹ ਮੁਕਾਬਲਾ ਕਰ ਰਹੇ ਨੇ। ਪਿਛਲੇ ਵੀਕਐਂਡ ਵੀ ਵਰਲਡ ਕੱਪ ਕ੍ਰਿਕਟ ਔਰ ਇਸ ਵੀਕਐਂਡ ਵੀ ਅਸੀਂ ਵੱਡੀ ਤਾਦਾਦ ਦੇ ਵਿੱਚ ਪਹੁੰਚ ਰਹੇ ਹਾਂ ਅਨੋਖੀ। ਔਰ ਜੇ ਤੁਸੀਂ ਆਪਣੀ ਟਿਕਟ ਨਹੀਂ ਅਜੇ ਤੱਕ ਰਿਜ਼ਰਵ ਕਰਾਈ ਤੇ ਟਿਕਟ ਤੁਸੀਂ ਰਿਜ਼ਰਵ ਕਰਾ ਲਓ। 416-475-5000 ਨੰਬਰ ਫਿਰ ਨੋਟ ਕਰ ਲਓ, 416-475-5000। ਇੰਡੀਆ ਵਰਸਿਸ ਪਾਕਿਸਤਾਨ ਇਸ ਸੰਡੇ ਅਨੋਖੀ ਰੈਸਟੋਰੈਂਟ ਦੇ ਉੱਤੇ ਸਾਡੀ ਟੀਮ ਜਿਹੜੀ ਹੈ ਉਹ ਪਹੁੰਚ ਰਹੀ ਹੈ। ਸੋ ਤੁਸੀਂ ਪਿਛਲੇ ਵੀਕਐਂਡ ਵੀ ਪਹੁੰਚੇ ਹੋ ਪਰ ਇਸ ਵੀਕਐਂਡ ਮੈਂ ਵੀ ਹਾਜ਼ਰ ਹੋਵਾਂਗਾ ਵੱਡੀ ਤਾਦਾਦ ਦੇ ਵਿੱਚ, ਹੋਰ ਵੀ ਕਾਫੀ ਲੋਕ ਜਿਹੜੇ ਜਿਹੜੇ ਨੇ ਉਹ ਹਾਜ਼ਰ ਹੋ ਰਹੇ ਨੇ ਸੋ ਤੁਸੀਂ ਉਹਨੂੰ ਪਹੁੰਚ ਸਕਦੇ ਹੋ ਆਈ ਪੀ ਐਲ ਦੇ ਵਿੱਚ ਜਿਹੜੇ ਸਾਡੇ ਆਈ ਪੀ ਐਲ ਵਾਈ ਮੀਡੀਆ ਕ੍ਰਿਕਟ ਗੁਰੂ ਦੇ ਕੰਟੈਸਟ ਦੇ ਵਿਨਰ ਸੀਗੇ ਉਹ ਮੈਂ ਅਨਾਊਂਸ ਕਰਨ ਜਾ ਰਿਹਾ ਹੈਗਾ ਹੁਣੇ ਸੋ ਉਹ ਵੀ ਅੱਗੇ ਚੱਲ ਕੇ ਅਸੀਂ ਤੁਹਾਡੇ ਨਾਲ ਅਨਾਊਂਸ ਕਰਾਂਗੇ ਔਰ ਇਸ ਵੀਕਐਂਡ ਦੇ ਉੱਤੇ ਉਹਨਾਂ ਨੂੰ ਇਨਾਮ ਵੀ ਉੱਥੇ ਦਿੱਤੇ ਜਾਣਗੇ ਸੋ ਅਨੋਖੀ ਰੈਸਟੋਰੈਂਟ ਦੇ ਵਿੱਚ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਔਰ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜਿਹੜੇ ਆਈ ਪੀ ਐਲ ਵਾਈ ਮੀਡੀਆ ਕ੍ਰਿਕਟ ਗੁਰੂ ਕੰਟੈਸਟ ਜਿਹੜੇ ਵਿਨਰਸ ਨੇ ਉੱਥੇ ਪਹੁੰਚਣ ਔਰ ਨਵਾਂ ਕੰਟੈਸਟ ਜਿਹੜਾ ਹੈਗਾ ਵਾਈ ਮੀਡੀਆ ਕ੍ਰਿਕਟ ਗੁਰੂ ਵਰਲਡ ਕੱਪ ਕੰਟੈਸਟ ਉਹ ਵੀ ਅਸੀਂ ਐਲਾਨ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਐਲਾਨ ਕਰ ਦਾਂਗੇ ਕਿ ਨਵਾਂ ਕੰਟੈਸਟ ਕੀ ਹੋਏਗਾ ਆਈ ਹੋਪ ਕਿ ਤੁਸੀਂ ਕ੍ਰਿਕਟ ਮੈਚਿਸ ਨੂੰ ਇੰਜੋਏ ਕਰ ਰਹੇ ਹੋ ਕ੍ਰਿਕਟ ਮੈਚਿਸ ਨੂੰ ਧਿਆਨ ਦੇ ਨਾਲ ਦੇਖੋ ਕਿਉਂਕਿ ਜੇ ਤੁਸੀਂ ਮੰਨਦੇ ਹੋ ਕਿ ਤੁਸੀਂ ਕ੍ਰਿਕਟ ਗੁਰੂ ਹੈਗੇ ਹੋ ਵਾਈ ਮੀਡੀਆ ਦੇ ਆਈ ਪੀ ਐਲ ਦੇ ਕ੍ਰਿਕਟ ਗੁਰੂ ਕੌਣ ਨੇ ਉਹਨਾਂ ਨੂੰ ਅਸੀਂ ਜਿਹੜਾ ਇਨਾਮ ਹੈ ਉਹ ਵੀ ਮੈਂ ਹੁਣੇ ਹੀ ਅੱਗੇ ਚੱਲ ਕੇ ਅਨਾਊਂਸ ਕਰਨ ਜਾ ਰਿਹਾ ਹੈਗਾ ਸੋ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਫੈਟ ਸਪੋਰਟਸ ਪਲੈਕਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੇ ਤੁਸੀਂ ਕ੍ਰਿਕਟ ਦੀ ਜਾਣਕਾਰੀ ਲੈਣੀ ਹੈਗੀ ਹੈ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਵਧੀਆ ਕ੍ਰਿਕਟ ਖੇਲਣੀ ਦੈਨ ਫੈਟ ਸਪੋਰਟਸ ਪਲੈਕਸ ਇਜ਼ ਯੋਰ ਆਨਸਰ ਇਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਨਾਲ ਹੀ ਸਪਾਂਸਰ ਕੀਤਾ ਜਾ ਰਿਹਾ ਹੀਰੋ ਆਟਾ ਵੱਲੋਂ ਜਿੱਥੇ ਵੀ ਤੁਸੀਂ ਗਰੋਸਰੀ ਸਟੋਰ ਦੇ ਵਿੱਚ ਜਾਣਾ ਹੈ ਆਟਾ ਹੀਰੋ ਆਟਾ ਸੋ ਲਗਾਤਾਰ ਵਾਈ ਮੀਡੀਆ ਅਸੀਂ ਇਹਨੂੰ ਸਪੋਰਟ ਕਰ ਰਹੇ ਹੈਗੇ ਹਾਂ ਤੁਸੀਂ ਜਿੱਥੇ ਵੀ ਜਾਣਾ ਹੈ ਵਾਈ ਮੀਡੀਆ ਵੱਲੋਂ ਹਰ ਪਲੈਟਫਾਰਮ ਦੇ ਉੱਤੇ ਤੁਹਾਨੂੰ ਨਜ਼ਰ ਆਏਗਾ ਟੀਵੀ ਰੇਡੀਓ ਨਿਊਜ਼ ਪੇਪਰ ਆਨਲਾਈਨ ਸੋ ਜਿਹੜਾ ਵੀ ਸਾਡੇ ਸਪੋਂਸਰਸ ਹੁੰਦੇ ਨੇ ਅਸੀਂ ਇੱਕ ਗੱਲ ਦੱਸ ਦਈਏ ਕਿ ਵਾਈ ਮੀਡੀਆ ਦੇ ਸਪੋਂਸਰ ਅਸੀਂ ਬਹੁਤ ਉਹਨਾਂ ਦੀ ਡਿਊ ਡਿਲੀਜੈਂਸ ਕਰਕੇ ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਕਰੀਦਾ ਸੋ ਤੁਸੀਂ ਇਹਨਾਂ ਨੂੰ ਜ਼ਰੂਰ ਸਪੋਰਟ ਕਰੋ ਸਾਡੇ ਜਿੰਨੇ ਵੀ ਸਪੋਂਸਰਸ ਨੇ ਵਾਈ ਮੀਡੀਆ ਵੱਲੋਂ ਅਸੀਂ ਹਾਈਲੀ ਰਿਕਮੈਂਡ ਕਰ ਰਹੇ ਹਾਂ ਹੀਰੋ ਆਟਾ ਸੋ ਜਿੱਥੇ ਵੀ ਤੁਸੀਂ ਗਰੋਸਰੀ ਸਟੋਰ ਜਾਣਾ ਜੇ ਤੁਹਾਡੀ ਕੋਈ ਕੰਪਲੇਂਟ ਆ ਉਹਨੂੰ ਵੀ ਤੁਸੀਂ ਜ਼ਰੂਰ ਦੱਸੋ ਪਰ ਅਜੇ ਤੱਕ ਨੋਟ ਈਵਨ ਏ ਸਿੰਗਲ ਕੰਪਲੇਂਟ ਸੋ ਸਭ ਨੇ ਇਹਦੀ ਤਾਰੀਫ ਕੀਤੀ ਹੈ ਦੇ ਸੈਡ ਇਟਸ ਗੁੱਡ ਸੋ ਵਾਈ ਮੀਡੀਆ ਅਸੀਂ ਸਪੋਰਟ ਕਰ ਰਹੇ ਹਾਂ ਹੀਰੋ ਆਟਾ ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਇਸੇ ਸੇ ਸਪੋਂਸਰ ਨੇ ਸਪੀਰ ਐਂਡ ਮਕੇ ਜੇ ਤੁਸੀਂ ਮੈਨਸ ਸੂਟਿੰਗ ਸ਼ਰਟਿੰਗ ਜਦੋਂ ਮੈਨਸ ਸੂਟਿੰਗ ਸ਼ਰਟਿੰਗ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਿੱਧਾ ਪਹੁੰਚਣਾ ਹੈਗਾ ਸਪੀਰ ਐਂਡ ਮਕੇ ਸ਼ਾਨਦਾਰ ਤੁਹਾਨੂੰ ਉੱਥੇ ਸੂਟਸ ਮਿਲਦੇ ਨੇ ਕਸਟਮ ਮੇਡ ਤੁਸੀਂ ਸ਼ਰਟ ਬਣਾਉਣਾ ਚਾਹੁੰਦੇ ਹੋ ਕਈ ਵਾਰ ਸ਼ਰਟ ਤੁਸੀਂ ਚਾਹੁੰਦੇ ਹੋ ਕਿਉਂਕਿ ਜਿਹੜੀ ਫਿਟਿੰਗ ਦੀ ਸ਼ਰਟ ਤੁਸੀਂ ਚਾਹੁੰਦੇ ਹੋ ਕਈ ਵਾਰੀ ਨਹੀਂ ਤੁਹਾਨੂੰ ਸਾਈਜ਼ ਦੀ ਕੋਈ ਮਿਲ ਰਹੀ ਤਾਂ ਫਿਰ ਸਪੀਰ ਐਂਡ ਮਕੇ ਤੁਸੀਂ ਪਹੁੰਚਣਾ ਹੈਗਾ ਔਰ ਜੇ ਤੁਸੀਂ ਵਧੀਆ ਸੂਟ ਸ਼ੂਟਿੰਗ ਸ਼ਰਟਿੰਗ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਪੀਰ ਐਂਡ ਮਕੇ ਜਿਹੜਾ ਉਹ ਤੁਸੀਂ ਪਹੁੰਚਣਾ ਹੈਗਾ ਨਾਲ ਹੀ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਜਿਹੜੇ ਨੇ ਉਹ ਵੀ ਇਸ ਵੇਲੇ ਸਾਡੇ ਨਾਲ ਜੁੜ ਗਏ ਨੇ ਸੋ ਉਹਨਾਂ ਦੇ ਨਾਲ ਵੀ ਮੈਂ ਗੱਲ ਕਰਾਂਗਾ ਲੇਕਿਨ ਹੁਣੇ ਜਦੋਂ ਅਸੀਂ ਵਾਈ ਮੀਡੀਆ ਕ੍ਰਿਕਟ ਗੁਰੂ ਆਈ ਪੀ ਐਲ ਕੰਟੈਸਟ ਅਨਾਊਂਸ ਕਰਾਂਗੇ ਤੇ ਤੁਹਾਨੂੰ ਬੜੀ ਹੈਰਾਨੀ ਹੋਏਗੀ ਕਿ ਵਿਨਰ ਕੌਣ ਹੈ ਵਾਈ ਮੀਡੀਆ ਕ੍ਰਿਕਟ ਗੁਰੂ ਕੌਣ ਬਣਿਆ ਯੂ ਵਿਲ ਬੀ ਪਲੈਜ਼ੈਂਟਲੀ ਆਈ ਐਮ ਸੇਇੰਗ ਯੂ ਵਿਲ ਬੀ ਪਲੈਜ਼ੈਂਟਲੀ ਸਰਪ੍ਰਾਈਜ਼ਡ ਤੁਸੀਂ ਇਹਦੇ ਵਾਸਤੇ ਯੂ ਵਿਲ ਬੀ ਪਲੈਜ਼ੈਂਟਲੀ ਸਰਪ੍ਰਾਈਜ਼ ਉਹਦੀ ਵੀ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ ਮੇਨ ਸਪੋਂਸਰ ਰਸ਼ਮੀਤ ਜੀ ਯੂ ਗੋ ਅਹੈਡ ਹਾਂਜੀ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ
ਡਾਇਰੈਕਟਲੀ ਬੈਂਕ ਤੋਂ ਮੋਰਗੇਜ ਲੈਂਦੇ ਨੇ ਕਿਉਂਕਿ ਰੀਸੈਂਟਲੀ ਕਾਫੀ ਕਲਾਇੰਟਸ ਦੇ ਇਸ਼ੂਜ਼ ਆਏ ਨੇ ਜਿਨ੍ਹਾਂ ਨੇ ਡਾਇਰੈਕਟਲੀ ਬੈਂਕ ਤੋਂ ਮੋਰਗੇਜ ਦਿੱਤੀ ਸੀ ਸੋ ਗੱਲ ਚੀਜ਼ ਨਹੀਂ ਕਹਾਂਗੀ ਬਟ ਐਟ ਦ ਸੇਮ ਟਾਈਮ ਇੱਕ ਅਵੇਅਰਨੈਸ ਲੈਣਾ ਚਾਹਾਂਗੀ ਕਿ ਬਹੁਤ ਜ਼ਰੂਰੀ ਹੈ ਕਿ ਤੁਸੀਂ ਅੰਡਰਸਟੈਂਡ ਕਰੋ ਕਿਹੜੇ ਡਾਕੂਮੈਂਟੇਸ਼ਨ ਤੇ ਤੁਸੀਂ ਸਾਈਨ ਕਰਨ ਜਾ ਰਹੇ ਹੈਗੇ ਹੋ ਕਿਉਂਕਿ ਇਹ ਬਹੁਤ ਕਾਮਨ ਚੀਜ਼ ਬਣਦੀ ਜਾ ਰਹੀ ਹੈ ਟਰਮ ਕੀ ਹੈਗੀ ਹੈ ਕੋਲੈਟਰਲ ਮੋਰਗੇਜ ਸੋ ਸਭ ਤੋਂ ਪਹਿਲਾਂ ਆਪਣੇ ਲਿਸਨਰਸ ਨੂੰ ਸਮਝਾਉਣਾ ਚਾਹਾਂਗੀ ਕਿ ਕੋਲੈਟਰਲ ਮੋਰਗੇਜ ਹੁੰਦਾ ਕੀ ਹੈ ਕਿਉਂਕਿ ਨਾਟ ਮੈਨੀ ਕਲਾਇੰਟਸ ਆਰ ਅਵੇਅਰ ਆਫ ਇਟ ਸੋ ਕੋਲੈਟਰਲ ਮੋਰਗੇਜ ਕੀ ਹੈ ਕਿ ਜਦੋਂ ਤੁਸੀਂ ਮੋਰਗੇਜ ਲੈਂਦੇ ਹੋ ਯੂ ਹੈਵ ਟੂ ਸੀ ਉਹ ਕਿੰਨੇ ਦੀ ਰਜਿਸਟਰ ਹੋ ਰਹੀ ਹੈ ਸੋ ਦੇਖਣ ਵਿੱਚ ਆਉਂਦਾ ਕਿ ਜੇ ਤੁਸੀਂ 8 ਲੱਖ ਦਾ ਘਰ ਲਿੱਤਾ ਸੀ ਸਪੋਜ਼ ਤੇ 20% ਡਾਊਨ ਕੀਤਾ ਸੋ ਅਸੂਲਨ ਤੁਹਾਡੀ ਜਿਹੜੀ ਮੋਰਗੇਜ ਹੈਗੀ ਹੈ 640 ਦੀ ਬਣਦੀ ਹੈ 640,000 ਦੀ ਵਿਚ ਸ਼ੁਡ ਬੀ ਰਜਿਸਟਰਡ ਦੈਟ ਵੁਡ ਬੀ ਦਾ ਸੇਮ ਰਜਿਸਟ੍ਰੇਸ਼ਨ ਅਮਾਊਂਟ ਸੋ ਤੁਸੀਂ ਜਿੰਨੇ ਦੀ ਮੋਰਗੇਜ ਲੈ ਰਹੇ ਹੋ ਉਨੇ ਦੀ ਹੀ ਰਜਿਸਟਰ ਹੋਣੀ ਚਾਹੀਦੀ ਹੈ ਬਟ ਐਟ ਦਾ ਸੇਮ ਟਾਈਮ ਕਾਫੀ ਜਿਹੜੇ ਬੈਂਕ ਹੈਗੇ ਨੇ ਜਾਇਦਾਦ ਦਾ ਚਾਰਜ ਪਾ ਕੇ ਐਕਸਟਰਾ ਚਾਰਜ ਪਾ ਕੇ ਰਜਿਸਟਰੀ ਜਿਹੜੀ ਹੈਗੀ ਹੈ ਡਾਕੂਮੈਂਟੇਸ਼ਨ ਤੇ ਉਹ ਜ਼ਿਆਦਾ ਅਮਾਊਂਟ ਦੀ ਕਰ ਰਹੇ ਨੇ ਇਟ ਕੈਨ ਬੀ ਐਜ਼ ਆਈ ਹੈਵ 800,000 ਔਰ ਇਟ ਕੈਨ ਬੀ ਮੋਰ ਦੈਨ ਦਾ ਪ੍ਰੋਪਰਟੀ ਵੈਲਿਊ ਸੋ ਘਰ ਦੀ ਵੈਲਿਊ ਤੋਂ ਜ਼ਿਆਦਾ ਦੀ ਵੀ ਜਿਹੜੀ ਮੋਰਗੇਜ ਰਜਿਸਟਰ ਕੀਤੀ ਗਈ ਹੈ ਇਹ ਵੀ ਦੇਖਣ ਵਿੱਚ ਆਇਆ ਹੈਗਾ ਸੋ ਇਹਦੇ ਨਾਲ ਕੀ ਹੁੰਦਾ ਜੇ ਤੁਸੀਂ ਬੈਂਕ ਨਾਲ ਡਿਸਕਸ ਕਰੋ ਤੁਹਾਨੂੰ ਕਹਿਣਗੇ ਕਿ ਤੁਸੀਂ ਆਲਰੇਡੀ ਉਹਨਾਂ ਨੇ ਪ੍ਰੀ ਅਪਰੂਵ ਕਰਤਾ ਕਿ ਲੇਟਰ ਔਨ ਕੀ ਜਿੱਦਾਂ ਪ੍ਰੋਪਰਟੀ ਦੀ ਵੈਲਿਊ ਵਧਦੀ ਹੈਗੀ ਹੈ ਜੇ ਤੁਸੀਂ ਪ੍ਰੋਪਰਟੀ ਚੋਂ ਪੈਸੇ ਕੱਢਣਾ ਚਾਹੁੰਦੇ ਹੈਗੇ ਹੋ ਤੇ ਤੁਹਾਨੂੰ ਪ੍ਰੀ ਅਪਰੂਵ ਕਰ ਦਿੱਤਾ ਗਿਆ ਬਟ ਇੱਦਾਂ ਇੰਨੀ ਈਜ਼ੀਲੀ ਨਹੀਂ ਹੁੰਦਾ ਹੈਗਾ ਪ੍ਰੀ ਅਪਰੂਵਲ ਕਿਉਂਕਿ ਵੈਨ ਯੂ ਗੋ ਬੈਕ ਜਦੋਂ ਘਰ 'ਚ ਐਕੁਇਟੀ ਬਣ ਜਾਂਦੀ ਹੈ ਕਲਾਇੰਟ ਉਹਨੂੰ ਐਕਸੈਸ ਕਰਨਾ ਚਾਹੁੰਦੇ ਨੇ ਤੇ ਤੁਹਾਡਾ ਰੀਕੁਆਲੀਫਿਕੇਸ਼ਨ ਹੁੰਦਾ ਜਿਸ ਵਿੱਚ ਕਾਫੀ ਵਾਰ ਕਲਾਇੰਟਸ ਅਪਰੂਵ ਨਹੀਂ ਹੋ ਪਾਉਂਦੇ ਸੋ ਬਹੁਤ ਮੁਸ਼ਕਿਲ ਹੋ ਜਾਂਦਾ ਸਾਡੇ ਵਾਸਤੇ ਵੀ ਟੂ ਗੈਟ ਯੂ ਸਮ ਕ੍ਰੈਡਿਟ ਆਰ ਸਮ ਐਕੁਇਟੀ ਆਊਟ ਆਫ ਦਾ ਹਾਊਸ, ਕਿਉਂਕਿ ਜਿਹੜੀ ਉਹ ਐਕੁਇਟੀ ਹੈਗੀ ਹੈ ਜੇ ਅਸੀਂ ਕਿਸੇ ਵੀ ਦੂਜੇ ਲੈਂਡਰ ਕੋਲ ਜਾਂਦੇ ਹਾਂ, ਦੂਜੇ ਬੈਂਕ ਕੋਲ ਜਾਂਦੇ ਹੈਗੇ ਹਾਂ, ਉਹ ਚਾਰਜ ਜਿਹੜਾ ਹੈਗਾ ਜਿਹਨੇ ਤੇ ਪ੍ਰੋਪਰਟੀ ਰਜਿਸਟਰ ਹੋਈ ਹੈ ਉਹਨੂੰ ਕੰਸਿਡਰ ਕਰਦੇ ਨੇ. ਸੋ ਨੋਰਮਲੀ ਲੈਂਡਰ ਜਿਹੜੇ ਹੈਗੇ ਨੇ ਐਸੀ ਪ੍ਰੋਪਰਟੀਜ਼ ਤੇ ਪੈਸੇ ਨਹੀਂ ਦਿੰਦੇ. ਬਟ ਇਸ ਦੇ ਨਾਲ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਨੇ ਜਿਹੜੇ ਕਿ ਕੋਲੈਟਰਲ ਮੋਰਗੇਜ ਪਿੱਛੇ ਵੀ ਜਿਹੜਾ ਹੈਗਾ ਤੁਹਾਨੂੰ ਪੈਸੇ ਦੇ ਸਕਦੇ ਹਾਂ, ਬਟ ਐਟ ਦ ਸੇਮ ਟਾਈਮ ਇਟ ਗੈਟਸ ਡਿਫਿਕਲਟ. ਸੋ ਆਲਵੇਜ਼ ਬੀ ਅਵੇਅਰ ਜਦੋਂ ਵੀ ਤੁਸੀਂ ਆਪਣੀ ਅਗਰ ਕਲੋਜ਼ਿੰਗ ਕਰ ਰਹੇ ਹੈਗੇ ਹੋ, ਹੁਣੇ ਵੀ ਰੀਸੈਂਟਲੀ ਕਰਨ ਜਾ ਰਹੇ ਹੋ ਕਿਸੇ ਬੈਂਕ ਦੇ ਨਾਲ, ਆਲਵੇਜ਼ ਆਸਕ ਕਿ ਕੋਲੈਟਰਲ ਮੋਰਗੇਜ ਤੇ ਨਹੀਂ ਹੈ. ਇਸ ਲਈ ਬਹੁਤ ਜ਼ਰੂਰੀ ਹੈ ਕਿ ਹਮੇਸ਼ਾ ਐਮਫਸਾਈਜ਼ ਕਰਦੇ ਹਾਂ ਕਿ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਦੇ ਨਾਲ ਕੰਮ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ, ਤੁਹਾਨੂੰ ਦੱਸ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ. ਤੇ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਇੱਕ ਵਾਰੀ ਤੁਹਾਡੀ ਫਾਇਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ. ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ
4499 6547 5399 6547 5399 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 6547 ਤੇ ਉਹਨਾਂ ਦੇ ਸ਼ੋਅ ਦੇ ਉੱਪਰ ਉਹਨਾਂ ਨੇ ਕਰੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਹੈ। ਅੱਜ ਉਹਨਾਂ ਦੀ ਸੀਟ ਦੇ ਉੱਪਰ ਕੋਈ ਅਗਰ ਹੋਰ ਬੈਠਦੇ ਉਹ ਵੀ ਸੋਭ ਦੇ ਸਨ, ਇਹਦੇ ਵਿੱਚ ਕਿਹਦੀ ਹਾਰ ਹੈ ਕਿਹਦੀ ਜਿੱਤ ਹੈ ਇਹ ਦੱਸੋ। ਦੂਸਰਾ ਜੋ ਲਾਲੂ ਪ੍ਰਸ਼ਾਦ ਨੇ ਉਹ ਅਗਰ ਜੇਲ੍ਹ ਦੇ ਵਿੱਚ ਕਰਪਸ਼ਨ ਨਾ ਕੀਤੀ ਹੈ, ਸੇਮ ਪਾਕਿਸਤਾਨ ਦਾ ਲਾਲੂ ਪ੍ਰਸ਼ਾਦ 10% 50% ਆਸਫ ਜ਼ਰਦਾਰੀ ਸਾਹਿਬ ਉਹਨਾਂ ਨੇ ਅਗਰ ਕਰਪਸ਼ਨ ਕੀਤੀ ਹੈ ਉਹ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕੀ ਕੁਛ ਕੀਤਾ, ਕਿੱਥੇ ਕਿੱਥੇ ਉਹਨਾਂ ਦੀਆਂ ਪ੍ਰਾਪਰਟੀਆਂ, ਕਿੱਥੇ ਕਿਹੜੇ ਕਿਹੜੇ ਜਾਅਲੀ ਅਕਾਊਂਟ ਸਨ, ਉਹਦੇ ਵਿੱਚ ਸਾਰਾ ਇੱਕ ਰੈਕਟ ਹੈ। ਤੇ ਜੇ ਅਗਰ ਜੇਲ੍ਹ ਦਾ ਕੋਈ ਹਿੱਸਾ ਬਣਦਾ ਪਾਕਿਸਤਾਨੀ ਤਾਂ ਕੱਲ੍ਹ ਨੂੰ ਅਗਰ ਇਮਰਾਨ ਖਾਨ ਖਾਨ ਸਾਹਿਬ ਇਹ ਕਰਦੇ ਨੇ ਕਰਪਸ਼ਨ ਤੇ ਇੱਕ ਜੇਲ੍ਹ ਦਾ ਹਿੱਸਾ ਬਣ ਗਏ ਤੇ ਅਸੀਂ ਮੈਂ ਤਾਂ ਸਭ ਤੋਂ ਪਹਿਲਾਂ ਇਹ ਖੜਾ ਹੋਵਾਂਗਾ ਵੀ ਇਸ ਬੰਦੇ ਨੇ ਇੱਕ ਕਰਪਸ਼ਨ ਕੀਤੀ ਹੈ, ਇਹਨੇ ਲੁੱਟਿਆ ਲੁੱਟਮਾਰ ਕੀਤੀ ਹੈ। ਅੱਜ ਇੰਡੀਆ ਦੇ ਵਿੱਚ ਅਗਰ ਲਾਲੂ ਪ੍ਰਸ਼ਾਦ ਹੈ ਤਾਂ ਕੋਈ ਵੀ ਇਹਨੂੰ ਉਹਦੇ ਵਾਸਤੇ ਬਾਹਰ ਨਿਕਲਦਾ, ਅਗਰ ਕਿਰਾਏ ਦੇ ਜੋ ਉਹਨਾਂ ਦੇ ਹੈ ਉਹ ਬਾਹਰ ਨਿਕਲਣ ਜਦੋਂ ਪਤਾ ਚੱਲ ਜਾਏਗਾ ਲੋਕਾਂ ਨੂੰ ਇਹਨਾਂ ਨੂੰ ਪੈਸਾ ਇੱਕ ਲੱਗਿਆ ਹੋਇਆ, ਜਿਸ ਤਰ੍ਹਾਂ ਸੇਮ ਅੱਜ ਕਿਰਾਏ ਦੇ ਉੱਥੇ ਪੀਪਲਸ ਪਾਰਟੀ ਵਾਲੇ ਨੂਨ ਲੀਗ ਵਾਲੇ ਇਸਤੇਮਾਲ ਕਰਦੇ ਨੇ ਲੋਕਾਂ ਨੂੰ। ਦੂਸਰਾ ਮੈਂ ਕ੍ਰਿਕਟ ਦੇ ਬਾਰੇ ਗੱਲ ਕਰਨਾ ਚਾਹੁੰਦਾ ਵਾਂ ਕਿ ਕੱਲ ਅੱਛਾ ਹੈ ਕਿ ਇੰਡੀਆ ਦੀ ਟੀਮ ਖੇਡੀ ਸੀ, ਸਪੈਸ਼ਲੀ ਬਾਲਰ, ਔਰ ਜੋ ਆਸਟ੍ਰੇਲੀਆ ਦੇ ਕੁਛ ਬੈਟਸਮੈਨ ਸੀ ਉਹਨਾਂ ਦੀ ਆਪਣੀ ਗਲਤੀ ਸੀ, ਉਹ ਹੈ ਕਿ ਹਾਰ ਦਾ ਜੋ ਸਬੱਬ ਬਣੇ। ਪਾਕਿਸਤਾਨ ਔਰ ਇੰਡੀਆ ਦਾ ਜੋ ਮੈਚ ਹੋਵੇਗਾ, ਅਗਰ ਪਾਕਿਸਤਾਨ ਨੇ ਪਹਿਲਾਂ ਬੈਟਿੰਗ ਕੀਤੀ 300 ਤੱਕ ਸਕੋਰ ਕਰ ਲਿਆ ਤਾਂ ਇੰਡੀਆ ਦੀ ਟੀਮ ਹੈ ਕਿ ਜੋ ਨਾ ਹਾਰ ਜਾਏਗੀ, ਤੇ ਦੂਸਰਾ ਆਸਟ੍ਰੇਲੀਆ ਤੋਂ ਹੈ ਕਿ ਪਾਕਿਸਤਾਨ ਦੀ ਡੈਫੀਨੇਟ ਹੈ ਕਿ ਜਿੱਤ ਹੋਵੇਗੀ। ਤੁਸੀਂ ਆਪਣੇ ਵਿਚਾਰ ਦੇ ਸਕਦੇ ਜੀ, ਰੱਬ ਰੱਖਾ। ਦੂਸਰਾ ਅਗਰ ਇਹ ਆਪਣੇ ਬ੍ਰਾਂਪਟਨ 'ਚ ਸਟੇਡੀਅਮ ਆ ਰਿਹਾ ਯੁੱਧਵੀਰ ਜੀ, ਅਗਰ ਆ ਰਿਹਾ ਵੈ ਰੈਪਟਰ ਦੀ ਵੀ ਗੇਮ ਹੈ ਕਿ ਜੋ ਨਾ ਇਹ ਵਿਨ ਹੋਣਗੇ ਸਟੇਡੀਅਮ ਆ ਗਿਆ ਤੇ ਫਿਰ ਅੱਗੇ ਹੋਰ ਅੱਗੇ ਸਪੋਰਟਸ ਨੂੰ ਸਪੋਰਟ ਦੀ ਅੱਗੇ ਕੈਨੇਡਾ ਵਿੱਚ ਬੱਲੇ ਬੱਲੇ ਹੋਵੇਗੀ।
ਰੱਬ ਰੱਖਾ ਜੀ। ਸਲਮਾਨ ਸਾਹਿਬ ਤੁਸੀਂ ਕਾਫੀ ਪੁਆਇੰਟਸ ਜਿਹੜੇ ਨੇ ਜੀ ਉਹ ਹਾਈਲਾਈਟ ਕੀਤੇ ਨੇ, ਅਨਿਲ ਬਾਕੀ ਕਾਲਰ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਹੋਲਡ ਕਰ ਲਓ ਜੀ, ਔਰ ਸਾਡੇ ਨਾਲ ਸਾਡੇ ਇੱਕ ਸਪੋਂਸਰ ਜੁੜੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ, ਫਿਰ ਬਾਕੀ ਕਾਲਰਸ ਨੂੰ ਵੀ ਲੈਂਦੇ ਹੈਗੇ ਹਾਂ। ਸਾਡੇ ਨਾਲ ਸ਼ੈਲੀ ਸੈਣੀ ਜੀ ਵੀ ਇਸ ਵੇਲੇ ਮਿਡਵੀਕ ਨਿਊਜ਼ ਰੂਮ ਤੋਂ ਜੁੜ ਗਏ ਨੇ, ਮਿਡਵੀਕ ਨਿਊਜ਼ ਰੂਮ ਜਿੱਥੇ ਕਿ ਮਿਡਵੀਕ ਅਖਬਾਰ ਤਿਆਰ ਹੁੰਦਾ, ਔਰ ਨਾਲ ਹੀ ਮਿਡਵੀਕ ਨਿਊਜ਼ ਰੂਮ ਜਿੱਥੋਂ ਕਿ ਵਾਈ ਮੀਡੀਆ ਦੇ ਸਾਰੇ ਹੀ ਸਾਡੇ ਪਲੇਟਫਾਰਮ ਦੇ ਉੱਤੇ ਖਬਰਾਂ ਪਹੁੰਚਦੀਆਂ ਨੇ। ਸੋ ਸ਼ੈਲੀ ਸੈਣੀ ਜੀ ਨੂੰ ਲੀਡ ਕਰ ਰਹੇ ਨੇ, ਸੋ ਉਹਨਾਂ ਨਾਲ ਵੀ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਆਈ ਥਿੰਕ ਸਿਮਰਨ ਜੀ ਯੂ ਗੋ ਐਟ ਫਸਟ, ਆਈ ਥਿੰਕ ਤੁਸੀਂ ਆਪਣੇ ਸਪੋਂਸਰ ਪਹਿਲਾਂ ਲੈ ਲਓ। ਸਿਮਰਨ ਜੀ ਗੋ ਐਟ।
जी जी वीर जी बताना चाहते हैं इस वक्त मार्टिन फिडलर हमारे साथ हैं, हमारे सेगमेंट के मेन स्पॉन्सर जो लेकर आए हैं एक अमेजिंग प्रोजेक्ट, तो बात करेंगे मार्टिन के साथ। वेलकम टू द शो मार्टिन। हेलो मार्टिन, कैन यू हेयर मी? आई थिंक उनकी लाइन ड्रॉप हो गई है वीर जी, आई विल ट्राई एंड कनेक्ट हिम अगेन।
जी तुसी दोबारा कनेक्ट करना सी, अगली कॉल वाल बढ़ते हैं जी। अनिल जी तुसी ऑन दे रहो, अनिल जी गो अहेड।
हां जी, शुभ प्रभात जी, वीर जी।
ਹਾਂਜੀ ਸੁਪਰਵਾਦ ਜੀ। ਅਨਿਲ ਜੀ
अच्छा एक बॉस, आपने बड़ा संवेदनशील मुद्दे को आज सवेरे उठाया आपने, बच्चों से रिलेटेड भैया आनंद जी से आपकी बात हुई है, आनंद जी से हमें भी परसों हम भी इकट्ठे थे, तो बात ऐसी है कि इस मुद्दे को यहाँ पे कनाडा के अंदर पेरेंट्स को जो 18 साल से कम बच्चे होते हैं चाइल्ड केयर मिलता है,
ठीक है,
हाँ जी चाइल्ड केयर मिलता है उनको,
जी जी
ठीक है जी। अच्छा और दूसरी बात है कि यहाँ पे अगर कोई पेरेंट्स अपने बच्चों को भोजन नहीं दे सकते हैं तो वो तो उनको उसमें कोई ना कोई लाभ बनना चाहिए, ऐसे नहीं देंगे वो लोग जब वो 18 साल से बच्चे की उनकी जिम्मेदारी है, यहाँ पे तो वही आदमी भूखा रह सकता है जो वाकई कुछ ना करना चाहता हो, ऐसा कैसे हो सकता है कि कोई पेरेंट्स बिल्कुल भी काम कोई काम करते हैं और अपने बच्चों को भोजन ना दे पाए, ऐसा कैसे हो सकता है, ये बात मुझे स्वीकार्य नहीं है, समथिंग इज रॉन्ग ओवर देयर, कोई ना कोई दिक्कत है यहाँ पे। देखिए चाइल्ड केयर मिलती है 18 साल तक, वो पैसा इतना सफिशियंट होता है कि वो बच्चे के पेट को पूरा भरा जा सके, तो कोई ना कहीं कोई दिक्कत है इस मामले के अंदर। और दूसरी बात है कि इसमें जिम्मेदारी को सेटअप करना पड़ेगा, बच्चा भूखा कैसे चला जाएगा, आपके भी बच्चे हैं हमारे बच्चे सबके होते हैं, हर कोई अपने बच्चों के लिए जीता है, जब अपने बच्चों के लिए कोई जीता है तो वो कैसे अपने बच्चों को भेज देगा, ये वो तो फिर कोई बहुत दिक्कत वाला काम है, ये तो जो पेरेंट्स हैं उन्हें इन्वेस्टिगेट करना चाहिए वो ऐसा क्यों कर रहे हैं, तो ये एक बहुत संवेदनशील, क्योंकि देखिए ये भविष्य बच्चे भविष्य होते हैं राष्ट्र का, कनाडा राष्ट्र का भविष्य है, वो उस भविष्य को कोई भूखा कैसे दे सकता है, ये माँ बाप यानी कि अपने बच्चों के साथ गलत कर रहे हैं, तो इसके ऊपर आई थिंक इसको कुछ लॉ के साथ इसको इंटरकनेक्ट करना चाहिएगा, जो उनको चाइल्ड केयर मिलता है क्या उसका प्रॉपर यूटिलाइजेशन हो रहा है, इसकी इन्वेस्टिगेशन होनी चाहिए, नहीं तो उनसे अधिकार वापस लेना चाहिए, तो बच्चा भूखा कैसे चला जाएगा, उसके लिए ठीक है समाज को हर चीज के लिए आगे आना चाहिए, कोई जरूरत पड़ेगी हम भी आगे आएंगे, वो कोई दिक्कत नहीं है, लेकिन बात यह है कि वहां पे जो माँ बाप उनकी लुक आफ्टर कर रहे हैं, उनको जो देखभाल कर रहे हैं, उनकी जिम्मेदारी तय करनी चाहिए इस विषय के अंदर, मेरा मानना यह है, आप अपने विचार दीजिए इस मामले।
ठीक है जी, देखिए अनिल जी ऐसा है कि ये आपका सवाल अपनी जगह सही है कि ऐसा कैसे हो सकता है कि बच्चे जो हैं वो भूखे जा रहे हों, और कोई माँ बाप, मैं आपकी बात से सहमत हूँ कि कोई माँ बाप नहीं चाहेंगे कि बच्चे भूखे जाएं, बट ये कनाडा की हकीकत है, ये टोरंटो में हो रहा है, ये पहली बार नहीं है कि हमें ये खबर मिली है, इससे पहले भी हमें इस बारे में खबर मिली है। अब आप चाहते हैं कि इसको इन्वेस्टिगेट किया जाए कि चाइल्ड केयर का पैसा कहाँ लगाया जा रहा है, वो भी इन्वेस्टिगेट कर लेंगे, पर मैं आपको आज एक चीज बहुत इंपॉर्टेंट बता रहा हूँ अनिल जी, कि जो शेल्टर कॉस्ट है ना वो बहुत हाई है, अगर तो आपने घर लिया है तो भी आप पैसे दे रहे हैं मॉर्गेज की, अगर आपके पास घर नहीं है तो किराए पर तो ले रहे हैं, आज आप अगर ब्रैम्पटन में, आज आपने ब्रैम्पटन में अगर एक वन बेडरूम कॉन्डो यूनिट भी लेना हो, एक बेडरूम का भी लेना हो अगर आपने, तो आप उसका किराया देखिए कहां जा रहा है, 1500-1800 डॉलर से कम आपको आज कुछ नहीं मिलेगा, और ये सिर्फ आप घर के अंदर आप दाखिल हुए हैं, उसके बाद जो आपकी बाकी की कॉस्ट है वो कुछ भी हो सकती है, चाहे आपने काम पे जाना है उसके लिए गाड़ी चाहिए, चाहे आपका सेलफोन का बिल है बेसिक रिक्वायरमेंट है, चाहे आपने ग्रोसरी लेकर आनी है घर पर, आपने ग्रोसरी लेकर आनी है, ये सारी जो रिक्वायरमेंट्स हैं ये बहुत बहुत इंपॉर्टेंट है, और मैं आपसे इसमें डिटेल में आपको इन्वेस्टिगेट करके बता दूंगा कि इसकी इसका बैकग्राउंड क्या है और कितने पैसे कहां कहां पर खर्च हो रहे हैं। जी बहुत शुक्रिया अनिल जी, थैंक यू जी। और बड़े सारे लोग, बिल्कुल जी साडा भी ये सवाल है, बड़े सारे लोग शायद ये सोचते होंगे कि कैनेडा दे विच बच्चियां नू खाना तो जरूर मिलता होगा, लेकिन ये सानू क्या जाता है। सुलेमान साहब ने पहला कुछ पॉइंट्स हाईलाइट सवाल खड़े सी, वो भी मैं जरूर जवाब देंगा। इस तो अलावा निशान ढिल्लों जी जुड़ गए ने, निशान ढिल्लों साहब तुम भी लाइन होल्ड कर लो, तो नाल भी गल करांगा। शैली सैनी जी भी जुड़े ने सानू मिड वीक न्यूज रूम चो, उन्होंने भी गल करांगा। सिमरन जी, डू वी हैव आवर स्पॉन्सर बैक?
जी
जी, वी हैव मार्टिन
फिडलर विद अस। हाय मार्टिन,
I'm doing great. So I do understand that you are bringing a very nice and good project. So what are the details of that?
Yes, we Knapp Homes, who's been a quality builder for over 60 years in the Brampton, Mississauga community, has over 60 homes available at the corner of Financial Drive and Mississauga Road, and it's on Oakbourne Lane. Our sales office is located at 8475 Mississauga Road. The direct phone number is 905-456-1868. You can contact myself, Martin Fidler, or Leandra Prasad, who's my partner.
ਇੱਕ ਵਾਰੀ ਫਿਰ ਦੱਸਣਾ ਚਾਹਾਂਗੇ ਕਿ ਜ਼ਬਰਦਸਤ ਘਰ ਜਿਹੜੇ ਨੇ ਉਹ ਕੈਨਫ ਵੱਲੋਂ ਜਿਹੜੇ ਉਹ ਲਿਆਂਦੇ ਜਾ ਰਹੇ ਨੇ, ਔਰ ਜੇ ਤੁਸੀਂ ਵੀ ਇਹ ਘਰ ਖਰੀਦਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਮਾਰਨ, ਜਸਟ ਵੈਰੀ ਬਰੀਫਲੀ ਇਫ ਯੂ ਕੁਡ ਮੈਂਸ਼ਨ ਅਬਾਊਟ ਦੀਸ ਹਾਊਸਿਸ, ਵਟ ਇਜ਼ ਅ ਸਪੈਸ਼ਲਿਟੀ?
Well, they're luxurious towns. They're a very unique development because it's very secluded. There's no thorough road through the development itself. It backs onto private wood ravine lots. Again, very quiet, very secluded. There's a children's playground in the area. Very unique community, and I'd encourage anybody to drop by and come by and see they're built. So they can arrange tours through myself or Leandra at any point. We're close to highways. We're close to the 407, the 401, right across from Lionhead Golf Course. Commercial areas. There's a beautiful new Knef commercial facility available, which has almost 200,000 square feet of square footage. There's Freshco in there, major banks. So it's a unique community in a really great spot of Brampton, close to amenities, close to transportation and parks.
Thank you very much, Martin. And ਅਸੀਂ ਵੀ ਇੱਕ ਵਾਰੀ ਫਿਰ ਦੱਸ ਦਈਏ ਕਿ ਜੇ ਤੁਸੀਂ ਇਹ ਵਧੀਆ ਕਰ ਲੈਣਾ ਚਾਹੁੰਦੇ ਹੈਗੇ ਹੋ, forestgatelionhead.com ਇਸ ਵੈਬਸਾਈਟ ਦੇ ਉੱਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਹਾਈਵੇਜ਼ ਬਹੁਤ ਕਰੀਬ ਨੇ, ਚਾਹੇ ਹਾਈਵੇ 401, 407, ਇਹ ਸਾਰੇ ਹਾਈਵੇਜ਼ ਕਰੀਬ ਨੇ। ਜਿਹੜਾ ਉੱਥੇ ਗੋਲਫ ਕੋਰਸ ਆ, ਲਾਈਨਹੈੱਡ ਗੋਲਫ ਕੋਰਸ, ਉਹਦੇ ਬਿਲਕੁਲ ਕਰੀਬ ਹੈ। ਸੋ ਵਧੀਆ ਐਮਿਨਿਟੀਜ਼, ਬਹੁਤ ਵਧੀਆ ਲੋਕੇਸ਼ਨ। ਸੋ ਕੈਨਫ ਦੁਆਰਾ ਜਿਹੜੇ ਇਹ ਸਾਰਾ ਕੁਛ ਔਰਗਨਾਈਜ਼ ਕੀਤਾ ਜਾ ਰਿਹਾ। ਸੋ forestgatelionhead.com ਤੁਸੀਂ ਇਹ ਵੈਬਸਾਈਟ ਵੀ ਜਿਹੜੀ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਇਹਦਾ ਸੇਲ ਸੈਂਟਰ ਜਿਹੜਾ 8475 ਮਿਸਿਸਾਗਾ ਰੋਡ ਦੇ ਉੱਤੇ ਲੋਕੇਟਡ ਹੈ, ਉੱਥੇ ਵੀ ਤੁਸੀਂ ਜਾ ਸਕਦੇ ਹੋ। ਮਾਰਨ, ਥੈਂਕ ਯੂ ਵੈਰੀ ਮੱਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ, ਹੈਵ ਅ ਗ੍ਰੇਟ ਡੇ।
ਯੂ ਟੂ,
ਬਾਏ ਫੋਰ ਨਾਓ।
ਬਾਏ ਫੋਰ ਨਾਓ, ਬਾਏ ਫੋਰ ਨਾਓ। ਥੈਂਕ ਯੂ। ਔਰ ਅਸੀਂ ਇਹ ਵੀ ਦੱਸ ਦਈਏ ਕਿ ਸਾਡੀ ਫਰਾਈਡੇ, ਇਸ ਫਰਾਈਡੇ ਜਿਹੜੀ ਹੈ ਜੀ, ਲਾਈਵ ਲੋਕੇਸ਼ਨ ਅਸੀਂ ਕਰਾਂਗੇ ਇੱਥੋਂ, ਔਰ ਸਾਡੀ ਵਾਈ ਮੀਡੀਆ ਦੀ ਟੀਮ ਵੀ ਉੱਥੇ ਮੌਜੂਦ ਹੋਏਗੀ। ਸੋ ਵਾਈ ਮੀਡੀਆ ਦੁਆਰਾ ਲਾਈਵ ਲੋਕੇਸ਼ਨ ਇਸ ਵੀਕਐਂਡ ਦੇ ਉੱਤੇ ਕੈਨਫ ਹੋਮਸ ਦੇ ਉੱਤੇ ਕੀਤੀ ਜਾ ਰਹੀ ਹੈ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ, ਨਿਸ਼ਾਨ ਢਿੱਲੋਂ ਜੀ, ਤਾਰਿਕ ਸਾਹਿਬ ਤੁਸੀਂ ਪਲੀਜ਼ ਹੋਲਡ ਕਰ ਲੈਣਾ, ਮੈਂ ਕੁਇਕਲੀ ਜਿਹੜਾ ਉਹਨਾਂ ਦਾ ਜਵਾਬ ਦੇ ਦਿਆਂ। ਹਾਂਜੀ ਸੁਲੇਮਾਨ ਸਾਹਿਬ, ਅਸੀਂ ਇਹ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਸਾਨੂੰ, ਸੋਰੀ, ਬ੍ਰੇਕਿੰਗ ਨਿਊਜ਼ ਪਹਿਲਾਂ ਆਈ ਹੈ ਜੀ ਕਿ ਮੈਚ ਹੈਜ਼ ਬੀਨ ਕਾਲਡ ਆਫ ਡਿਊ ਟੂ ਰੇਨ। ਸੋ ਦਿਸ ਇਜ਼ ਅਨਦਰ ਵੈਰੀ ਇੰਟਰਸਟਿੰਗ ਡਿਵੈਲਪਮੈਂਟ। ਸਾਊਥ ਅਫਰੀਕਾ ਲਈ ਇਹ ਮੈਚਿਸ ਹੁਣ ਜਿੱਤਣੇ ਬੜੇ ਜ਼ਰੂਰੀ ਸੀਗੇ, ਕਿਉਂਕਿ ਸਾਊਥ ਅਫਰੀਕਾ ਪਹਿਲੇ 3 ਦਿਨ ਮੈਚ ਹਾਰ ਚੁੱਕਾ ਹੈ, ਔਰ ਚੌਥੇ ਮੈਚ ਦੇ ਵਿੱਚ ਮੈਚ ਹੁਣ ਕਾਲਡ ਆਫ ਡਿਊ ਟੂ ਰੇਨ। ਸੋ ਸਾਊਥ ਅਫਰੀਕਾ ਲਈ ਬਹੁਤ ਜ਼ਿਆਦਾ ਚੰਗਾ ਵਰਲਡ ਕੱਪ ਕੈਂਪੇਨ ਨਹੀਂ ਜਾ ਰਿਹਾ। ਪਹਿਲਾ ਪੁਆਇੰਟ ਪਰ ਉਹਨਾਂ ਨੂੰ ਮਿਲ ਗਿਆ। ਇਫ ਸਾਊਥ ਅਫਰੀਕਾ ਵੁੱਡ ਹੈਵ ਲੋਸਟ ਟੂਡੇ, ਦੇ ਵੁੱਡ ਹੈਵ ਬੀਨ ਆਲਮੋਸਟ ਆਊਟ ਆਫ ਦ ਸੈਮੀਫਾਈਨਲ ਰੇਸ ਫਾਰ ਦ ਕ੍ਰਿਕਟ ਵਰਲਡ ਕੱਪ। ਲੇਕਿਨ ਅੱਜ ਪਹਿਲਾ ਪੁਆਇੰਟ ਉਹਨਾਂ ਨੂੰ ਮਿਲਿਆ। ਸੋ ਨੋ ਰਿਜ਼ਲਟ, ਮੈਚ ਕਾਲਡ ਆਫ, ਦਿਸ ਇਜ਼ ਇੰਪੋਰਟੈਂਟ ਨਿਊਜ਼ ਜੋ ਸਾਨੂੰ ਸ਼ੈਲੀ ਜੀ ਸਾਡੇ ਨਾਲ ਸਾਂਝੀ ਕੀਤੀ ਹੈ ਮਿਡਵੀਕ ਨਿਊਜ਼ ਰੂਮ ਤੋਂ। ਸੋ ਉੱਥੋਂ ਮੈਂ ਤੁਹਾਨੂੰ ਫਿਰ ਦੱਸਵਾਂ ਕਿ ਇਸ ਸਮੇਂ ਮੈਚ ਹੈਜ਼ ਬੀਨ ਕਾਲਡ ਆਫ, ਸੋ ਨੋ ਰਿਜ਼ਲਟ। ਸੋ ਜਿਹਦੇ ਕਾਰਨ ਕਿ ਇੱਕ ਪੁਆਇੰਟ ਸਾਊਥ ਅਫਰੀਕਾ ਨੂੰ ਔਰ ਇੱਕ ਪੁਆਇੰਟ ਵੈਸਟ ਇੰਡੀਜ਼ ਨੂੰ। ਮੈਂ ਤੁਹਾਡੇ ਨਾਲ ਹੁਣੇ ਜਿਹੜਾ ਪੁਆਇੰਟਸ ਟੇਬਲ ਆ, ਅਪਡੇਟਡ ਪੁਆਇੰਟਸ ਟੇਬਲ ਆ, ਉਹ ਵੀ ਜ਼ਰੂਰ ਸਾਂਝਾ ਕਰਦਾ। ਸੁਲੇਮਾਨ ਸਾਹਿਬ ਨੇ ਪੁੱਛਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਕਿਉਂ ਕੱਢਿਆ ਗਿਆ। ਸਰ, ਕਪਿਲ ਸ਼ਰਮਾ ਸ਼ੋਅ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਬੜੀ ਜ਼ਬਰਦਸਤ ਪਾਪੂਲੈਰਿਟੀ ਸੀਗੀ, ਇੰਡੀਆ ਦੇ ਘਰ ਦੇ ਵਿੱਚ ਦੇਖਿਆ ਜਾਂਦਾ ਸੀਗਾ। ਸੋ ਨਾ ਸਿਰਫ ਉਹਨਾਂ ਦੇ ਆਪਣੇ ਔਰ ਬੇਗਾਨੇ ਦੋਨੇ ਦੁਸ਼ਮਣ ਸੀ, ਆਪਣੇ ਕੌਣ, ਕੈਪਟਨ ਅਮਰਿੰਦਰ ਸਿੰਘ ਔਰ ਬਾਕੀ ਦੇ ਜਿਹੜੇ ਕਾਂਗਰਸ ਦੇ ਮੈਂਬਰ ਸੀਗੇ, ਉਹ ਨਹੀਂ ਚਾਹੁੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਇਹ ਸਾਰਾ ਕੁਝ ਕਰੇ। ਸੋ ਇਸ ਕਾਰਨ ਉਹਨਾਂ ਨੂੰ ਕਹਿੰਦੇ ਸੀਗੇ ਕਿ ਹੁਣ ਤੁਹਾਨੂੰ ਕੈਬਨਿਟ ਮਿਨਿਸਟਰ ਬਣਾ ਦਿੱਤਾ ਗਿਆ ਕਿ ਤੁਸੀਂ ਹੁਣ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਨਾ ਆਓ। ਨਵਜੋਤ ਸਿੰਘ ਸਿੱਧੂ ਕਹਿੰਦੇ ਸੀਗੇ ਕਿ ਜੀ, ਮੈਂ ਰੋਜ਼ੀ ਰੋਟੀ ਕਮਾ ਰਿਹਾ, ਮੈਂ ਇੱਥੋਂ ਪੈਸੇ ਕਮਾ ਰਿਹਾ, ਮੈਂ ਕੋਈ ਕਰਪਸ਼ਨ ਨਹੀਂ ਕਰ ਰਿਹਾ, ਕੋਈ ਗਲਤ ਕੰਮ ਨਹੀਂ ਕਰ ਰਿਹਾ। ਜਿਹਦੇ ਕਾਰਨ ਕਿ ਉਹ ਕਹਿੰਦੇ ਸੀਗੇ ਕਿ ਮੈਂ ਫਲਾਈਟ ਫਕੜ ਕੇ ਵੀਕਐਂਡ ਦੇ ਉੱਤੇ ਸ਼ੂਟਿੰਗ ਹੁੰਦੀ ਆ, ਮੈਂ ਜਾ ਕੇ ਵੀਕਐਂਡ ਸ਼ੂਟਿੰਗ ਕਰ ਲੈਣਾ, ਔਰ ਬਾਕੀ ਦਾ ਟਾਈਮ ਮੈਂ ਆਪਣਾ ਕੈਬਨਿਟ ਮਿਨਿਸਟਰ ਬਤੌਰ ਕੰਮ ਕਰਦਾ। ਸੋ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਇੱਥੇ ਇਤਰਾਜ਼ ਜਤਾਉਂਦੇ ਨੇ, ਲੇਕਿਨ ਕਾਂਗਰਸ ਕੁਝ ਜ਼ਿਆਦਾ ਨਹੀਂ ਕਰ ਸਕੀ, ਕੈਪਟਨ ਅਮਰਿੰਦਰ ਕੁਝ ਜ਼ਿਆਦਾ ਨਹੀਂ ਕਰ ਸਕੇ। ਹੁਣ ਜਿਹੜੇ ਕਾਂਗਰਸ ਦੇ ਵਿੱਚ ਤੇ ਲੋਕ ਪਸੰਦ ਨਹੀਂ ਕਰ ਰਹੇ ਸੀ, ਫਿਰ ਤੁਹਾਨੂੰ ਪਤਾ ਬੀਜੇਪੀ ਦੇ ਵਿੱਚ ਵੀ ਉਹਨਾਂ ਨੂੰ ਲੋਕ ਨਹੀਂ ਪਸੰਦ ਕਰ ਰਹੇ ਸੀਗੇ। ਔਰ ਇਸ ਵਾਰ ਜਿਹੜਾ ਕਪਿਲ ਸ਼ਰਮਾ ਸ਼ੋਅ ਆ, ਉਹਦੇ ਵਿੱਚ ਬਤੌਰ ਪ੍ਰੋਡਿਊਸਰ ਸਲਮਾਨ ਖਾਨ ਵੀ ਮੌਜੂਦ ਨੇ। ਸੋ ਹੁਣ ਇਕੱਲੇ ਕਪਿਲ ਸ਼ਰਮਾ ਦਾ ਸ਼ੋਅ ਨਹੀਂ ਰਹਿ ਗਿਆ, ਉਹਦੇ ਵਿੱਚ ਸਲਮਾਨ ਖਾਨ ਐਜ਼ ਅ ਪ੍ਰੋਡਿਊਸਰ ਨੇ। ਸਲਮਾਨ ਖਾਨ ਔਰ ਉਹਨਾਂ ਦੇ ਪਰਿਵਾਰ ਦੇ, ਚਾਹੇ ਸਲਮਾਨ ਖਾਨ ਆ, ਅਰਬਾਜ਼ ਖਾਨ ਆ, ਸਲਮਾਨ ਖਾਨ ਦੇ ਪਿਤਾ ਸਲੀਮ ਖਾਨ, ਇਹ ਤੁਹਾਨੂੰ ਪਤਾ ਮੋਦੀ ਸਾਹਿਬ ਦੇ ਬੜੇ ਜ਼ਬਰਦਸਤ ਸਮਰਥਕ ਨੇ, ਸਪੋਰਟਰ ਨੇ, ਔਰ ਅੱਜ ਦੇ ਨਹੀਂ ਹੈਗੇ, ਇਹ ਜਦੋਂ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਸੀਗੇ ਨਰਿੰਦਰ ਮੋਦੀ, ਸਲਮਾਨ ਖਾਨ ਉਸ ਵੇਲੇ ਦੇ ਉਹਨਾਂ ਦੇ ਬੜੇ ਜ਼ਬਰਦਸਤ ਸਮਰਥਕ ਨੇ। ਸੋ ਸਲਮਾਨ ਖਾਨ ਔਰ ਬੀਜੇਪੀ ਦਾ ਕਨੈਕਸ਼ਨ ਮੈਂ ਤੁਹਾਨੂੰ ਦੱਸ ਦਿੱਤਾ ਹੈ, ਸਲਮਾਨ ਖਾਨ ਔਰ ਮੋਦੀ ਸਾਹਿਬ ਦਾ, ਸਲਮਾਨ ਖਾਨ ਦੇ ਫਾਦਰ ਸਲੀਮ ਖਾਨ ਦਾ, ਨਰਿੰਦਰ ਮੋਦੀ ਹੋਣਾ ਦਾ ਜਿਹੜਾ ਕਨੈਕਸ਼ਨ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉੱਥੋਂ ਜਦੋਂ ਪ੍ਰੈਸ਼ਰ ਆਇਆ ਤੇ ਫਿਰ ਨਵਜੋਤ ਸਿੰਘ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ਤੋਂ ਛੁੱਟੀ ਹੋ ਗਈ। ਜਿੱਥੇ ਤੱਕ ਕ੍ਰਿਕਟ ਸਟੇਡੀਅਮ ਦਾ ਸਵਾਲ ਹੈ ਜੀ, ਬ੍ਰੈਂਪਟਨ ਦੇ ਵਿੱਚ ਮੈਂ ਬਹੁਤ ਵਾਰ ਜ਼ਿਕਰ ਕਰ ਚੁੱਕਾ ਹੈ ਕਿ ਜਿੰਨਾ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਹੋਸਪਿਟਲ ਹੈ ਇਸ ਵੇਲੇ, ਕਿਉਂਕਿ ਹੈਲਥ ਕੇਅਰ ਇਫੈਕਟਸ ਐਵਰੀਬਡੀ, ਹਰ ਬੰਦੇ ਨੂੰ ਹੈਲਥ ਕੇਅਰ ਇਫੈਕਟ ਕਰਦੀ ਹੈ। ਸੋ ਬ੍ਰੈਂਪਟਨ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇੱਕ ਨਵਾਂ ਬੜਾ ਹੋਸਪਿਟਲ, ਉਸ ਤੋਂ ਬਾਅਦ ਯੂਨੀਵਰਸਿਟੀ ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਬੜੀ ਇੰਪੋਰਟੈਂਟ ਹੈ, ਲੇਕਿਨ ਸਟੇਡੀਅਮ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅੱਜ ਤੁਸੀਂ ਕੋਈ ਵੀ ਸ਼ੋਅ ਕਰਾਉਣਾ, ਕੱਲ ਪਰਸੋਂ ਵੀ ਸ਼ੋਅਜ਼ ਦੀ ਕੈਲਕੂਲੇਸ਼ਨ ਚੱਲ ਰਹੀ ਸੀ ਕਿੱਥੇ ਜਾਂਦੇ ਅਸੀਂ ਸ਼ੋਅ ਕਰਾਉਣ ਲਈ, ਚਾਹੇ ਰੋਜਰ ਸੈਂਟਰ ਜਾ ਰਹੇ ਹੋ, ਔਰ ਰੋਜਰ ਸੈਂਟਰ ਮਿਲਦਾ ਨਹੀਂ ਹੈ ਇਸ ਵੇਲੇ, ਕੋਈ ਜਗ੍ਹਾ ਮਿਲਦੀ ਨਹੀਂ ਹੈ ਰੋਜਰ ਸੈਂਟਰ, ਜਾਂ ਸਕੋਸ਼ੀਆ ਬੈਂਕ ਅਰੀਨਾ ਤੁਸੀਂ ਡਾਊਨਟਾਊਨ ਕਰਾਓਗੇ, ਉੱਥੇ ਵੀ ਮਿਲਦੀ ਨਹੀਂ ਜਗ੍ਹਾ, ਕਿਉਂਕਿ ਰੈਪਟਰਸ ਦੀਆਂ ਗੇਮਸ, ਹੋਰ ਡਿਫਰੈਂਟ ਗੇਮਸ ਜਿਹੜੀਆਂ ਆਈਸ ਹਾਕੀ ਦੀਆਂ ਉੱਥੇ ਚੱਲਦੀਆਂ ਰਹਿੰਦੀਆਂ। ਸੋ ਉੱਥੇ ਅਰੀਨਾ ਮਿਲਣਾ ਵੀ ਬੜਾ ਮੁਸ਼ਕਿਲ ਹੈ, ਐਂਡ ਦੈਨ ਯੂ ਆਰ ਕੰਪੀਟਿੰਗ। ਹੁਣ ਮੈਂ ਦੇਖ ਰਿਹਾ ਸੀ, ਕੱਲ੍ਹ ਗੱਲ ਹੋ ਰਹੀ ਸੀ ਸਾਡੀ ਕਿ ਜੈਨੀਫਰ ਲੋਪੇਜ਼ ਦਾ ਸ਼ੋਅ ਹੋਣ ਜਾ ਰਿਹਾ ਜੁਲਾਈ ਦੇ ਪਹਿਲੇ ਹਫ਼ਤੇ, ਸੋ ਉੱਥੇ ਮੇਨ ਸਟ੍ਰੀਮ ਦੇ ਸ਼ੋਅਜ਼ ਨੇ ਬੜਾ ਮਹਿੰਗਾ ਮਿਲਦਾ ਉਹ। ਔਰ ਦੂਸਰੀ ਜੇ ਜਾਂ ਤੁਸੀਂ ਕਰਵਾਓ ਹਰਸ਼ੀ ਸੈਂਟਰ ਜਾਂ ਫਿਰ ਆਪਣਾ ਪਾਵਰੇਡ ਸੈਂਟਰ, ਇੱਥੇ ਵੀ ਇਸ ਵੇਲੇ ਨੰਬਰਸ ਜਿਹੜੇ ਆ ਵਰਕਆਊਟ ਨਹੀਂ ਹੁੰਦੇ। ਔਰ ਜੇ ਤੁਸੀਂ ਬੜਾ ਸ਼ੋਅ ਕਰਾਉਣਾ ਹੈ 8,000 ਦਾ 10,000 ਦੀ ਕਪੈਸਿਟੀ ਦਾ, ਤਾਂ ਤੁਹਾਡੇ ਅੱਜ ਕੱਲ੍ਹ ਤੁਸੀਂ ਦੇਖਿਆ ਹੈਮਿਲਟਨ ਬੜੇ ਸ਼ੋਅਜ਼ ਹੋਣ ਲੱਗ ਪਏ ਨੇ। ਕਾਰਨ ਕੀ ਹੈ, ਹੈਮਿਲਟਨ ਕਿਉਂ ਜਾਣਾ ਪੈਂਦਾ ਹੈ? ਐਸ ਮਚ ਐਸ ਯੂ ਆਲ ਲਵ ਹੈਮਿਲਟਨ, ਹੈਮਿਲਟਨ ਵੀ ਸਾਡਾ ਆਪਣਾ ਹਿੱਸਾ ਹੈਗਾ, ਲੇਕਿਨ ਬ੍ਰੈਂਪਟਨ ਦੇ ਵਿੱਚ ਜੇ ਇੱਕ ਬੜਾ ਸਟੇਡੀਅਮ ਹੋਏ ਜਿਹੜਾ ਕਿ 8-10,000 ਲੋਕਾਂ ਨੂੰ ਫੈਸਿਲਿਟੇਟ ਕਰ ਸਕੇ, ਇੱਕ ਚੰਗਾ ਅਰੀਨਾ ਹੋਏ, ਤੇ ਇਹਦੇ ਨਾਲ ਬ੍ਰੈਂਪਟਨ ਦੇ ਵਿੱਚ ਇਹ ਸਾਰੇ ਸ਼ੋਅਜ਼, ਇਹ ਸਾਰੀ ਇਕਨੋਮੀ ਬ੍ਰੈਂਪਟਨ ਦੇ ਵਿੱਚ ਆਏਗੀ, ਸਾਰਾ ਫਾਇਦਾ ਬ੍ਰੈਂਪਟਨ ਨੂੰ ਹੋ ਸਕਦਾ, ਨੌਕਰੀਆਂ ਮਿਲਣਗੀਆਂ, ਪਹਿਲਾਂ ਕੰਸਟਰਕਸ਼ਨ ਹੋਏਗੀ ਉਸ ਸਮੇਂ ਨੌਕਰੀਆਂ ਜਨਰੇਟ ਹੋਣਗੀਆਂ, ਕੰਸਟਰਕਸ਼ਨ ਤੋਂ ਬਾਅਦ ਜੇ ਇੱਕ ਬੜਾ ਅਰੀਨਾ ਬ੍ਰੈਂਪਟਨ ਦੇ ਵਿੱਚ ਹੋਏਗਾ ਤੇ ਲੋਕਲ ਸਾਡੇ ਯੂਥ ਨੂੰ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਉਹ ਇੱਥੇ ਮਿਲਣਗੀਆਂ, ਕੰਮ ਮਿਲੇਗਾ ਫੁੱਲ ਟਾਈਮ, ਪਾਰਟ ਟਾਈਮ, ਪਲੱਸ ਬਹੁਤ ਲੋਕਲ ਇਕਨੋਮੀ ਨੂੰ ਫਾਇਦਾ ਹੋਏਗਾ, ਕਿਉਂਕਿ ਰੈਵਨਿਊ ਸਿਟੀ ਬਹੁਤ ਸਾਰਾ ਜਨਰੇਟ ਕਰ ਸਕਦਾ ਹੈ, ਇਹਦੇ ਜ਼ਰੀਏ ਸਿਟੀ ਵਿੱਚ ਇਨਵੋਲਵ ਹੋ ਸਕਦਾ ਹੈ, ਬੜਾ ਸਾਰਾ ਰੈਵਨਿਊ ਸਿਟੀ ਇਹਦੇ 'ਚ ਕਰ ਸਕਦਾ ਹੈ। ਅੱਜ ਕੱਲ੍ਹ ਇੱਕ ਵੱਡੀ ਪ੍ਰੋਬਲਮ ਇਹ ਹੋਈ ਹੈ ਕਿ ਸ਼ੋਅਜ਼ ਮਹਿੰਗੇ ਬਹੁਤ ਹੋ ਗਏ ਆ, ਜਿਹੜੇ ਸ਼ੋਅਜ਼ ਆਉਂਦੇ ਨੇ ਨਾ ਕੋਈ ਵੀ, ਅੱਜ ਕੱਲ੍ਹ ਮਹਿੰਗੇ ਬੜੇ ਮਿਲਦੇ ਨੇ, ਸੋ ਮਹਿੰਗੇ ਸ਼ੋਅਜ਼ ਹੋਣ ਦੇ ਕਾਰਨ ਨੰਬਰਸ ਵਰਕਆਊਟ ਨਹੀਂ ਕਰਦੇ ਕਿ ਜੇ ਹੁਣ ਤੁਸੀਂ ਹਰਸ਼ੀ ਸੈਂਟਰ ਕਰਾਉਣਾ ਜਾਂ ਪਾਵਰੇਟ ਸੈਂਟਰ ਕਰਾਉਣਾ, ਇੱਥੇ 4500 ਤੋਂ ਉੱਤੇ ਦੀ ਕਪੈਸਿਟੀ ਨਹੀਂ ਹੈ। ਸੋ ਜੇ ਪਰ ਜਿਹੜੇ ਸ਼ੋਅ ਆ ਹੁਣ, ਜੇ ਫਰਜ਼ ਕਰ ਲਓ 2.5-3 ਲੱਖ ਅਮਰੀਕਨ ਦਾ ਤੁਹਾਨੂੰ ਸ਼ੋਅ ਮਿਲ ਰਿਹਾ, $2.5-3 ਲੱਖ ਅਮਰੀਕਾ ਦਾ ਸ਼ੋਅ ਮਿਲ, ਅੱਜ ਕੱਲ੍ਹ ਤਾਂ ਕੋਈ ਤੁਸੀਂ ਸਿੰਗਰ ਲੈ ਲਓ $2.5-3 ਲੱਖ ਤੋਂ ਘੱਟ ਕੋਈ ਮੰਦਾ ਨਹੀਂ ਹੈ, ਔਰ ਉਸ ਤੋਂ ਬਾਅਦ ਫਿਰ ਤੁਸੀਂ ਹਰਸ਼ੀ ਸੈਂਟਰ ਵੀ 45-50,000 ਤੇ ਹਰਸ਼ੀ ਸੈਂਟਰ ਹੀ ਲੈ ਲੈਂਦਾ, ਫਿਰ ਜਾਂ ਜੇ ਤੁਸੀਂ ਬੜਾ ਕੋਈ ਜਗ੍ਹਾ ਲੈਣੀ ਹੈ ਤਾਂ ਫਿਰ ਉਹ $1,00,000 ਤੱਕ ਤੁਹਾਨੂੰ ਉਹ ਜਗ੍ਹਾ ਮਿਲਦੀ ਹੈ, ਫਿਰ ਬਾਕੀ ਤੁਹਾਡੀ ਕੋਸਟ ਜਿਹੜੀ ਉਹਨਾਂ ਨੂੰ ਹੋਟਲ ਦੀ ਔਰ ਫਿਰ ਪਬਲਿਸਿਟੀ ਕੋਸਟ ਤੁਸੀਂ ਪਾ ਲਓ ਤੇ ਸ਼ੋਅ ਈਜ਼ਲੀ $4-5 ਲੱਖ ਤੱਕ ਪਹੁੰਚ ਰਹੇ ਆ। ਹੁਣ $4-5 ਲੱਖ ਜੇ ਤੁਸੀਂ ਰਿਕਵਰ ਕਰਨਾ ਹੈ ਕਿਸੇ ਨੇ ਵੀ ਜਿਹਨੇ ਸ਼ੋਅ ਕਰਨਾ, ਉਹ ਫਿਰ ਹਰਸ਼ੀ ਸੈਂਟਰ ਔਰ ਪਾਵਰੇਟ ਦੇ ਵਿੱਚ ਕਈ ਵਾਰ ਰਿਕਵਰੀ ਬੜੀ ਮੁਸ਼ਕਿਲ ਹੋ ਜਾਂਦੀ ਹੈ, ਫਿਰ ਬੜੇ ਇਸ ਤੋਂ ਬੜੀ ਕੋਈ ਜਗ੍ਹਾ ਨਹੀਂ ਹੈ। ਸੋ ਬ੍ਰੈਂਪਟਨ ਨੂੰ ਜਿਹਦੀ ਅਸੀਂ ਬੜੀ ਵਾਰ ਗੱਲ ਜ਼ਿਕਰ ਕਰ ਚੁੱਕੇ ਹਾਂ ਕਿ ਬ੍ਰੈਂਪਟਨ ਨੂੰ ਇੱਕ ਬਹੁਤ ਬੜੇ ਅਰੀਨਾ ਦੀ, ਸਟੇਡੀਅਮ ਦੀ ਬੜੀ ਸਖਤ ਜ਼ਰੂਰਤ ਹੈ, ਔਰ ਇਹਦੇ ਨਾਲ ਬ੍ਰੈਂਪਟਨ ਦੀ ਇਕੋਨਮੀ ਔਰ ਲੋਕਲ ਇਕੋਨਮੀ ਸਾਰੀ, ਬ੍ਰੈਂਪਟਨ ਵੁੱਡਬ੍ਰਿਜ ਨਾਲ ਹੀ ਲੱਗਦਾ ਹੈਗਾ, ਮਾਲਟਨ ਹੈਗਾ, ਇੱਥੇ ਮਿਸਿਸਾਗਾ ਹੈ, ਫਿਰ ਇੱਥੇ ਨੌਰਥ ਵਿੱਚ ਕੈਲੇਡਨ ਹੈ, ਇਹ ਸਾਰੀ ਇਕੋਨਮੀ ਨੂੰ ਬੜਾ ਵੱਡਾ ਬੂਸਟ ਇਹਦੇ ਨਾਲ ਮਿਲ ਸਕੇਗਾ। ਅਸੀਂ ਇੰਨਾ ਵੱਡਾ ਇੰਟਰਨੈਸ਼ਨਲ ਟੂਰਨਾਮੈਂਟ ਆਰਗਨਾਈਜ਼ ਕਰ ਰਹੇ ਹੈਗੇ ਹਾਂ ਜੁਲਾਈ ਦੇ ਵਿੱਚ, ਬਟ ਅਗੇਨ ਇਟ ਵਿਲ ਬੀ ਪਿਟੀ, ਇਟਸ ਅ ਸ਼ੇਮ, ਇਟਸ ਅ ਪਿਟੀ ਟੂ ਵਾਚ ਦੈਮ ਯੂ ਨੋ ਔਨ ਬਲੀਚਰਸ, ਸਾਡੇ ਕੋਲ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਅਸੀਂ ਉਹਨਾਂ ਨੂੰ ਹੋਸਟ ਕਰ ਸਕੀਏ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਅੱਜ ਇੰਗਲੈਂਡ, ਵੇਲਸ, ਸਕਾਟਲੈਂਡ, ਹੋਲੈਂਡ 'ਚ ਬੜਾ ਸ਼ਾਨਦਾਰ ਸਟੇਡੀਅਮ ਹੈਗਾ 5,000 ਦਾ, ਅਮਰੀਕਾ 'ਚ ਹੈਗਾ, ਸਾਡੇ ਕੋਲ ਇੱਥੇ ਕੋਈ ਵਧੀਆ ਕੋਈ ਕ੍ਰਿਕਟ ਸਟੇਡੀਅਮ ਦੀ ਜਗ੍ਹਾ ਨਹੀਂ, ਔਰ ਬੜੇ ਬੜੇ ਇੰਟਰਨੈਸ਼ਨਲ ਸਟਾਰਸ, ਯੁਵਰਾਜ ਸਿੰਘ, ਦੇਰ ਇਜ਼ ਅ ਫੇਅਰ ਚਾਂਸ ਕਿ ਯੁਵਰਾਜ ਸਿੰਘ ਖੇਲਣ ਆਉਣਗੇ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਅੱਜ ਯੁਵਰਾਜ ਸਿੰਘ, ਹਰਭਜਨ ਸਿੰਘ ਉਹ ਵੀ ਇੱਥੇ ਕੈਨੇਡਾ ਖੇਲਣ ਆਉਣ ਨੂੰ ਤਿਆਰ ਨੇ ਸਾਰੇ, ਲੇਕਿਨ ਪ੍ਰੋਬਲਮ ਇਹ ਹੈਗੀ ਕਿ ਖੇਲ ਤੇ ਜਾਣਗੇ ਉਹ, ਲੇਕਿਨ ਫਿਰ ਉਹ ਇੱਕ ਨਾਮ ਸਹੀ ਨਹੀਂ ਜਾਂਦਾ ਕਿਉਂਕਿ ਜਗ੍ਹਾ ਹੀ ਨਹੀਂ ਹੈ ਸਾਡੇ ਕੋਲ ਕੋਈ ਵਧੀਆ ਇੰਨੇ ਬੜੇ ਇੰਟਰਨੈਸ਼ਨਲ ਸਟਾਰਸ ਨੂੰ ਆਰਗਨਾਈਜ਼ ਕਰਨ ਦੀ, ਔਰ ਮਿਲੀਅਨਸ ਆਫ ਡਾਲਰ ਸਪੈਂਡ ਹੁੰਦਾ ਹੈ। ਯੁਵਰਾਜ ਸਿੰਘ ਨੇ ਕੋਈ ਸਸਤਾ ਥੋੜ੍ਹੀ ਆ ਜਾਣਾ, ਯੁਵਰਾਜ ਸਿੰਘ ਅੱਜ ਤੱਕ ਕਦੇ ਕੈਨੇਡਾ ਦੇ ਵਿੱਚ ਕ੍ਰਿਕਟ ਨਹੀਂ ਖੇਲੇ, ਹੁਣ ਜੇ ਤੁਸੀਂ ਚਾਹੋ ਕਿ ਯੁਵਰਾਜ ਸਿੰਘ, ਹਰਭਜਨ ਸਿੰਘ, ਸ਼ਾਹਿਦ ਅਫਰੀਦੀ ਉਧਰੋਂ ਪਾਕਿਸਤਾਨ ਤੋਂ, ਕ੍ਰਿਸ ਗੇਲ, ਇਹ ਸਾਰੇ ਬੜੇ ਸਿਤਾਰੇ ਤੁਸੀਂ ਕੈਨੇਡਾ 'ਚ ਖਿਲਾਉਣਾ ਚਾਹੁੰਦੇ ਹੋ, ਦੈਟ ਰਿਕੁਆਇਰਸ ਲੋਟ ਆਫ ਮਨੀ, ਬੜਾ ਪੈਸਾ ਚਾਹੀਦਾ ਇਹਨਾਂ ਸਾਰਿਆਂ ਨੂੰ ਇੱਥੇ ਬੁਲਾਉਣ ਵਾਸਤੇ। ਸੋ ਉਹਨਾਂ ਨੂੰ ਲਈ ਇੱਕ ਚੰਗਾ ਸਟੇਡੀਅਮ, ਔਰ ਜੇ ਕ੍ਰਿਕਟ ਇੰਨੀ ਵੱਡੀ ਤਾਦਾਦ ਦੇ ਵਿੱਚ ਬ੍ਰੈਂਪਟਨ 'ਚ ਇੰਨਾ ਵੱਡਾ ਤੁਸੀਂ ਕੰਮ ਕਰਨਾ ਹੈ, ਤਾਂ ਉਹਦੇ ਲਈ ਠੀਕ ਹੈ ਸਰ, ਠੀਕ ਹੈ ਜੀ,
ਮੈਨੂੰ ਕਰਨਾ ਜੀ। ਅਤੇ ਸਰ ਦੂਜੀ ਸਰ ਮੈਂ ਗੱਲ ਇਹ ਕਰਨੀ, ਜਿਵੇਂ ਅਨਲ ਜੀ ਨੇ ਕਿਹਾ ਨਾ ਜੀ ਵੀ ਜਿਵੇਂ ਬੱਚਿਆਂ ਦੇ ਜਿਹੜੇ ਆਪਾਂ ਨੂੰ ਚਾਈਲਡ ਬੈਨੀਫਿਟ ਮਿਲਦਾ ਹੈ ਅਤੇ ਇਹ ਜੀ ਕੋਈ ਹੇਰਾਫੇਰੀ ਹੋ ਜਾਂਦੀ ਰਾਹ 'ਚ ਜੀ, ਇਹ ਸਰ ਗੱਲ ਬਿਲਕੁਲ ਠੀਕ ਹੈ ਜੀ। ਇਹ ਨਾ ਜੀ ਮੇਰਾ ਜਿਆਦਾ ਸਰ ਇੱਕ ਰੈਸਟੋਰੈਂਟ 'ਚ ਕੰਮ ਕਰਦਾ ਸੀ ਅਤੇ ਉਹ ਅਨਮੈਰਿਡ ਸੀ ਅਤੇ ਉਹ ਮੈਨੂੰ ਕਹਿੰਦਾ ਕਿ ਮੈਨੂੰ ਤੋਂ ਜਾ ਵੀ ਚਾਈਲਡ ਬੈਨੀਫਿਟ ਦੇ ਪੈਸੇ ਹੋਏ ਅਤੇ ਉਹ ਤਾਂ ਫਿਰ 12 ਪੀਂਗ ਹੁੰਦਾ ਚਾਈਲਡ ਬੈਨੀਫਿਟ ਦੇ ਪੈਸੇ ਹੁੰਦੇ ਨੇ, ਮੈਂ ਇਹ ਮੁੰਡਾ ਯਾਰ ਪਤਾ ਨਹੀਂ ਕਦੋਂ ਆਉਂਦੇ ਆ। ਕਹਿੰਦਾ ਜਿਸ ਦਿਨ ਚਾਈਲਡ ਬੈਨੀਫਿਟ ਦੇ ਪੈਸੇ ਹੁੰਦੇ ਆਂਦਾ ਉਸ ਦਿਨ ਸਾਡੇ ਰੈਸਟੋਰੈਂਟ ਤੇ ਬਹੁਤ ਜ਼ਿਆਦਾ ਰਸ਼ ਹੁੰਦਾ। ਮੈਂ ਇਹਨੂੰ ਪੁੱਛਿਆ ਕਿਉਂ, ਕਹਿੰਦਾ ਕਿ ਲੋਕਾਂ ਨੇ ਇੱਥੇ ਨਾ ਗਰਲਫ੍ਰੈਂਡ ਬੁਆਏਫ੍ਰੈਂਡ ਨੇ ਪੈਦਾ ਨੇ ਬੱਚਾ ਪੈਦਾ ਕੀਤਾ ਆ, ਉਸ ਡੇਟ ਨੂੰ ਉਹਦੇ ਪੈਸੇ ਆ ਜਾਂਦੇ ਅਤੇ ਉਸ ਦਿਨ ਆਂਦਾ ਸਾਡੇ ਕੋਲ ਇੰਨਾ ਕੁ ਰਸ਼ ਹੁੰਦਾ ਦੋ ਤਿੰਨ ਦਿਨ ਵੀ ਬਹੁਤ ਜ਼ਿਆਦਾ ਬਿਜੀ ਰਹਿੰਦੇ ਆ। ਉਦੋਂ ਬਾਅਦ ਆਉਂਦਾ ਫਿਰ ਉਹ ਖਾ ਪੀ ਕੇ ਜੇ ਮੁੰਡਾ ਬੁਆਏਫ੍ਰੈਂਡ ਆਉਂਦਾ ਗਰਲਫ੍ਰੈਂਡ ਕੋਲ ਖਾ ਪੀ ਦੋ ਚਾਰ ਦਿਨ ਘੁੰਮ ਕੇ ਵਾਪਸ ਮੁੜ ਜਾਂਦੇ ਨੇ, ਉਹ ਬੱਚਾ ਜਾ ਫਿਰ 16 ਮਹੀਨਾ ਭੁੱਖੇ ਦਾ ਭੁੱਖਾ ਜੀ। ਇਹ ਜਿੱਦਣ ਭਾਅ ਜੀ ਮੈਨੂੰ ਇਹ ਜਾਪਦੀ ਗੱਲ ਕਿ ਕੁਝ ਇਹ ਗੱਲ ਠੀਕ ਹੈ ਲੋਕਾਂ ਦੀ, ਇਹ ਚੰਨਲ ਜੀ ਦੇ ਠੀਕ ਹੈ ਵੀ ਗਵਰਨਮੈਂਟ ਪੈਸੇ ਕਾਫੀ ਦਿੰਦੀ, ਬਹੁਤ ਸਫੀਸ਼ੀਐਂਟ ਫੰਡ ਹੁੰਦੇ ਨੇ ਬੱਚੇ ਵਾਸਤੇ, ਪਰ ਇਹ ਜਿਹੜੇ ਮਾਂ ਪਿਓ ਮੁੰਡਿਆਂ ਜਾਇਜ਼ ਮਾਂ ਪਿਓ ਜਾਂ ਕਿ ਉਹਨਾਂ 'ਚ ਕੋਈ ਫਰਕ ਆ ਕੋਈ ਵੀ, ਉਹ ਪ੍ਰੋਪਰ ਮਾਂ ਪਿਓ ਨਹੀਂ ਹੈਗੇ, ਉਹ ਇਹਨਾਂ ਦੇ ਪੈਸੇ ਖਾ ਕੇ ਅਤੇ ਬੱਚੇ ਵਿਚਾਰੇ ਫਿਰ ਭੁੱਖੇ ਭੁੱਖੇ ਰਹਿ ਜਾਂਦੇ ਆ ਜੀ। ਇਹ ਸਭ ਤੁਹਾਡੀ ਸੋਚੋ ਇਹ ਥੋੜੀ ਲੋੜ ਹੈ ਜੀ ਇਨਕੁਆਇਰੀ ਕਰਨ ਦੀ ਜੀ। ਥੈਂਕ ਯੂ ਜੀ, ਮਿਹਰਬਾਨੀ।
ਥੈਂਕ ਯੂ ਸਰ। ਇਹਦੇ ਬਾਰੇ ਨਿਸ਼ਾਨ ਢਿੱਲੋਂ ਸਾਹਿਬ, ਇੱਕ ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਮੈਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰ ਲੈਣਾ, ਆਈਲ ਡੈਫੀਨਿਟਲੀ ਪਿਕ ਅਪ ਯੋਰ ਫੋਨ। ਦੂਸਰਾ ਨਿਸ਼ਾਨ ਢਿੱਲੋਂ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਅਸੀਂ ਇਹਦੇ ਬਾਰੇ ਹੋਰ ਡਿਟੇਲ ਇਨਕੁਆਇਰੀ ਕਰਕੇ ਸਾਰੀ ਅਪਡੇਟ ਸਾਂਝੀ ਕਰਾਂਗੇ। ਥੈਂਕ ਯੂ ਢਿੱਲੋਂ ਸਾਹਿਬ। ਹਾਂਜੀ ਤਾਰਿਕ ਸਾਹਿਬ, ਤੁਸੀਂ ਆਉਂਦੇ ਰਹੋ। ਤਾਰਿਕ ਸਾਹਿਬ, ਗੋ ਅਹੈਡ। ਵਾਲੇਕੁਮ ਸਲਾਮ ਸਰ, ਸਤਿ ਸ਼੍ਰੀ ਅਕਾਲ ਜੀ।
ਪਹਿਲੇ ਤੇ ਤੁਹਾਨੂੰ ਲਾਸਟ ਮੈਚ ਦੀ ਮੈਂ ਮੁਬਾਰਕਬਾਦ ਦੇਣੀ ਸੀ।
ਥੈਂਕ ਯੂ ਸਰ, ਥੈਂਕ ਯੂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜੀ।
ਥੈਂਕ ਯੂ, ਥੈਂਕ ਯੂ। ਅੱਛਾ ਮੇਰੇ ਨਾਲ ਉਹ ਕੀ ਕਿ ਨਾ ਮੇਰਾ ਫੋਨ ਵੀਕਐਂਡ ਦੇ ਚੋਰੀ ਹੋ ਗਿਆ। ਉਹ ਕਿਸ ਤਰ੍ਹਾਂ ਕਿ ਵੀਕਐਂਡ ਦੇ ਇੱਕ ਦੋ ਬੰਦੇ ਨਾ ਮੇਰੀ ਕੈਬ 'ਚ ਆਏ ਨੇ, ਉਹਨਾਂ ਮੈਨੂੰ ਵੀ ਹੁਣ ਕੋਈ ਨਾ ਕੋਈ ਕਾਰਵਾਈ ਹੋਏਗੀ। ਉਹ ਇਸ ਤਰ੍ਹਾਂ ਦੇ ਕਸਟਮਰ ਆਇਆ, ਮੈਂ ਉਹਦੀ ਵੀਲ ਚੇਅਰ ਦੇ ਬਾਹਰ ਨਾ ਉਹਦੀ ਆਰਮਰੈਸਟ 'ਚ ਫੋਨ ਕੱਢ ਕੇ ਲੈ ਗਿਆ, ਜਿਹਨਾਂ ਨੇ ਆਪਣਾ ਥਰੈਡ ਲਾਈ ਔਰ ਉਹਨਾਂ ਨੇ ਫੋਨ ਡਾਲ ਕੇ ਫੋਨ। ਔਰ ਉਹਨਾਂ ਦੇ ਕਿਹਨਾਂ ਨਾਲ ਤਲਕ ਨੇ ਔਰ ਕੌਣ ਹੈ, ਕਿਉਂਕਿ ਅਸੀਂ ਤੇ ਓਪਨ ਏਜੰਡਾ ਪਾਕਿਸਤਾਨ ਦੀ ਆਈ ਲਵ ਅਮੈਰੀਕਾ, ਓਪਨ ਆਪਣਾ ਏਜੰਡਾ ਹੈ, ਕਿਸੇ ਦੁਨੀਆਂ ਦਾ ਕੋਈ ਮਤਲਬ ਕੋਈ ਆਈ ਲਵ ਐਵਰੀਬਾਡੀ। ਠੀਕ ਹੈ, ਜਿਹੜੇ ਐਲੀਮੈਂਟ ਨੇ ਏਜੰਸੀਆਂ ਦੇ ਬੰਦੇ ਨੇ ਨਾ, ਜਿਨ੍ਹਾਂ ਨੇ ਪੂਰੀ ਵਰਲਡ ਦਾ ਅਮਨ ਬਰਬਾਦ ਕੀਤਾ ਹੈ, ਥੋੜੇ ਥੋੜੇ ਨੇ, ਇਹਨੂੰ ਕਹਿ ਲਓ ਮਸਾਦ ਕਹਿ ਲਓ, ਇਹਨੂੰ ਕਹਿ ਲਓ CIA ਕਹਿ ਲਓ, ਇਹਨੂੰ ISI ਕਹਿ ਲਓ, ਇਹ ਜਿਹੜੇ ਮਟੀਰੀਅਲਿਸਟਿਕ ਲੋਕ ਇਹਨਾਂ ਜਿਹਨਾਂ ਇਹਨਾਂ ਨੇ 15-20-23 ਸਾਲ ਤੋਂ ਪੂਰੀ ਦੁਨੀਆਂ ਦਾ ਅਮਨ ਬਰਬਾਦ ਕੀਤਾ। ਹੁਣ ਇਹ ਆਪਣੇ ਜਿਹੜੇ ਇਹਨਾਂ ਦੇ ਏਜੰਡਾ ਹੈ, ਪੈਸਾ ਇਹਨਾਂ ਦੇ ਮੂੰਹ ਲੱਗ ਗਿਆ। ਠੀਕ ਹੈ ਜੀ, ਔਰ ਇਹ ਬਹੁਤ ਜ਼ਰੂਰੀ ਹੋ ਰਿਹਾ ਕਿ ਹਰ ਅਮਨ ਪਸੰਦ ਇਨਸਾਨ ਜਿਹੜਾ ਨਾ ਇਹਨਾਂ ਦਾ ਮੁਹਾਸਬਾ ਕਰੇ ਜਨਾਬ, ਔਰ ਜਿਹੜੇ ਵਰਲਡ ਦੀਆਂ ਗਲਤ ਪਾਲਿਸੀਆਂ ਬਣਾਉਂਦੇ ਨੇ ਇਹਦੇ ਉੱਤੇ ਜਿੰਨੇ ਵੀ ਪੂਰੀ ਦੁਨੀਆਂ ਦੇ ਅਮਨ ਪਸੰਦ ਲੋਕ ਨੇ, ਔਰ ਲੋਕਾਂ ਨੂੰ ਜਿਹਨੂੰ ਵਾਈਟ ਸੁਪਰਮੇਸੀ ਕਿਹਾ ਜਾਂਦਾ ਜਾਂ ਜਿਹਨੂੰ ਸੁੰਨੀ ਸੁਪਰ ਤੁਹਾਡੇ ਰੇਡੀਓ ਤੇ ਵੀ ਮੀਡੀਆ ਦੇ, ਉਹ ਉਹਦੇ ਵਾਸਤੇ ਬਹੁਤ ਸਾਰੇ ਲੋਕ ਇੱਥੇ ਕੰਮ ਕਰ ਰਹੇ ਨੇ। ਠੀਕ ਹੈ, ਉਹਨਾਂ ਲੋਕਾਂ ਦਾ ਵੀ ਬਾਹਰ ਬਕਾਇਦਾ ਨਾਂ ਪਤਾ ਆਉਣਾ ਚਾਹੀਦਾ। ਤੇ ਮੈਂ ਜਨਾਬ ਉਹ ਜਿਹੜੇ ਫੋਟੋ ਲਈਆਂ ਨੇ ਫੋਨ ਤੇ ਉਹਨਾਂ ਦੇ ਸਕੈਚ ਦੇਣ ਨੂੰ ਤਿਆਰ ਹਾਂ, ਅਗਰ ਤੁਹਾਡੇ ਨਾਲ ਰਾਤ ਦਾ ਹੋਏ ਸ਼ਾਮੀ ਅੱਜ ਕੱਲ ਤੇ ਤੁਹਾਡੇ ਨਾਲ ਫੋਨ ਕੀਤਾ ਜਾਏ ਤੇ
ਬਿਲਕੁਲ ਤੁਸੀਂ ਮੈਨੂੰ ਤਾਰਿਕ ਸਾਹਿਬ ਫੋਨ ਕਰ ਲੈਣਾ, ਪਰ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਵਾਈਏ ਸਾਰੀ ਕਿ ਨਹੀਂ?
ਮੈਂ ਜਨਾਬ ਪੁਲਿਸ ਨੂੰ ਕੰਪਲੇਂਟ ਕਰਨਾ, ਪੁਲਿਸ ਵਾਲਾ ਮੇਰੇ ਸਮਝੋ ਕਿ ਗਾਲੀ ਪੈ ਗਿਆ।
ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲ ਕਰਨਾ, ਆਪਾਂ ਡਿਟੇਲ ਚ ਗੱਲ ਕਰ ਲਾਂਗੇ। ਠੀਕ ਹੈ ਜੀ,
ਇੱਕ ਹੋਰ ਥੋੜਾ ਹਿੰਟ।
ਹਾਂਜੀ, ਤੁਸੀਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਨਾ। ਹਾਂਜੀ ਸਾਹਿਬ, ਠੀਕ ਹੈ, ਥੈਂਕ ਯੂ, ਓਕੇ। ਹਰਭਜਨ ਜੀ, ਤੁਸੀਂ ਆਉਂਦੇ ਹੋ। ਹਰਭਜਨ ਜੀ, ਗੋ ਅਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਤਾਂ ਆਪਾਂ ਇੰਡੀਆ ਨੂੰ ਆਪਣਾ ਮੈਚ ਦੇਖਣੇ ਬਹੁਤ ਬਹੁਤ ਵਧਾਈਆਂ ਜੀ।
ਥੈਂਕ ਯੂ ਸਰ, ਤੁਹਾਨੂੰ ਵੀ ਬਹੁਤ ਬਹੁਤ
ਮੁਬਾਰਕਾਂ ਜੀ। ਹਾਂਜੀ, ਅੱਜ ਰਾਤ ਨੂੰ ਹੀ ਮੈਚ ਆਪਣਾ ਦੇਖਣ ਵਾਲਾ ਹੋ ਗਿਆ, ਵਧੀਆ ਕਿ ਆਪਣਾ ਬਾਕਸ ਕਰਾ ਲਾ
ਜੀ ਜੀ।
ਹਾਂਜੀ, ਬਾਕੀ ਜਿਹੜਾ ਤੁਸੀਂ ਸਟੇਡੀਅਮ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਆਪਣੇ ਮੇਰੇ ਖਿਆਲ 'ਚ ਟੈਕਸਪੇਅਰ ਦੀ ਮਨੀ ਤਾਂ ਨਹੀਂ ਬਣਨਾ ਚਾਹੀਦਾ। ਅਗਰ ਤੁਸੀਂ ਆਪਾਂ ਸੋਚਦੇ ਕਿ ਬਿਜ਼ਨਸ ਹੈ, ਗੁੱਡ ਬਿਜ਼ਨਸ ਹੈ, ਇਹਦੇ ਵਿੱਚ ਪ੍ਰਾਈਵੇਟ ਜੋ ਵੀ ਕੋਈ ਇੰਟਰਪ੍ਰਨਰ ਉਹਨੂੰ ਮਦਰ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਕਿਉਂਕਿ ਪਹਿਲਾਂ ਸਕਾਈ ਡੋਮ ਹੁੰਦਾ ਜਿਹੜਾ ਆਪਣਾ ਰੋਜਰ ਸੈਂਟਰ ਬਣ ਗਿਆ ਹੁਣ, ਬੜਾ ਸਸਤਾ ਇਹ ਹਨ ਘਾਟੇ ਵਿੱਚ ਹੀ ਵੇਚਿਆ ਸੀ ਗੌਰਮੈਂਟਾਂ ਜੋ ਵੀ ਬਣਾਉਂਦੀਆਂ ਨਾ ਉਹਦੇ ਵਿੱਚ ਇਹਨਾਂ ਨੇ ਘਾਟਾ ਪਾ ਕੇ ਆਪਣੇ ਬੰਦਿਆਂ ਨੂੰ ਕਿੱਥੇ ਵੇਚ ਦੇਣਾ ਹੁੰਦਾ ਤੇ ਮੇਰੇ ਖਿਆਲ 'ਚ ਇਹ ਵਿੱਚ ਅਗਰ ਇੰਨਾ ਬਿਜ਼ਨਸ ਵੱਡਾ ਤਾਂ ਕੋਈ ਨਾ ਕੋਈ ਆਪਣੇ ਆਪ ਹੀ ਇਨਵੈਸਟਮੈਂਟ ਕਰੇਗਾ
ਨਹੀਂ ਤੁਹਾਡੀ ਗੱਲ ਠੀਕ ਹੈ ਜੀ ਦੇਖੋ ਹਰਭਜਨ ਜੀ ਕੋਈ ਦੋ ਰਾਏ ਨਹੀਂ ਹੈ ਕਿ ਪ੍ਰਾਈਵੇਟ ਇਨਵੈਸਟਰ ਹੀ ਅੱਗੇ ਆ ਰਹੇ ਨੇ ਸਾਨੂੰ ਖਬਰ ਮਿਲੀ ਹੈ ਕਿ ਪ੍ਰਾਈਵੇਟ ਇਨਵੈਸਟਰ ਇਹਦੇ ਵਿੱਚ ਕੱਲ ਮੇਰੀ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਹੋਣਾ ਨਾਲ ਵੀ ਗੱਲ ਹੋ ਰਹੀ ਸੀਗੀ ਇਸ ਮਾਮਲੇ 'ਚ ਉਹ ਉਹਨਾਂ ਨੇ ਵੀ ਦੱਸਿਆ ਹੈਗਾ ਪ੍ਰਾਈਵੇਟ ਇਨਵੈਸਟਰ ਵਿੱਚ ਬੜਾ ਇੰਟਰਸਟ ਜਿਹੜਾ ਉਹ ਇਸ ਵੇਲੇ ਦਿਖਾ ਰਹੇ ਨੇ ਪਰ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਪ੍ਰਾਈਵੇਟ ਇਨਵੈਸਟਰ ਦੇ ਨਾਲੋਂ ਜੇ ਠੀਕ ਹੈ ਟੈਕਸ ਪੇਅਰ ਦੇ ਮਨੀ ਜ਼ਰੂਰ ਹੈਗੀ ਆ ਤੁਹਾਡਾ ਕੰਸਰਨ ਵੀ ਸਹੀ ਹਰਭਜਨ ਜੀ ਆਪਣੀ ਜਗ੍ਹਾ ਕਿ ਬਾਅਦ 'ਚ ਕਿਤੇ ਸਸਤਾ ਨਾ ਵੇਚ ਦੇਣ ਪਰ ਸਿਟੀਜ਼ ਨੂੰ ਆਪਣੀ ਕੋਸਟ ਜਿਹੜੀ ਆਫਸੈਟ ਕਰਨੀ ਪਏਗੀ ਜੇ ਪ੍ਰਾਈਵੇਟ ਇਨਵੈਸਟਰ ਪੈਸਾ ਬਣਾ ਸਕਦਾ ਹੈ ਸਿਟੀ ਤਾਂ ਹੋਰ ਜ਼ਿਆਦਾ ਪੈਸਾ ਬਣਾ ਸਕਦੀ ਹੈ ਸਿਟੀ ਕੋਲ ਜ਼ਮੀਨ ਇੰਨੀ ਸਾਰੀ ਖੁੱਲ੍ਹੀ ਜ਼ਮੀਨ ਪਈ ਹੈ ਇੱਥੇ ਤੁਸੀਂ ਦੇਖਦੇ ਹੋ ਗੌਰ ਔਰ ਕੈਸਲ ਮੋੜ ਦੀ ਇੰਟਰਸੈਕਸ਼ਨ ਦੇ ਉੱਤੇ 150-200 acres ਦਾ ਪਾਰਸਲ ਆ ਨਾਲ ਦੇ 40-50 acres ਹੋਰ ਲੈ ਜਾ ਸਕਦੇ ਨੇ ਸੋ ਇਹ ਦਿਸ ਇਜ਼ ਸਫੀਸ਼ੀਐਂਟ ਸਪੇਸ ਫੋਰ ਅ ਵਰਲਡ ਕਲਾਸ ਸਟੇਡੀਅਮ ਇੱਕ ਵਰਲਡ ਕਲਾਸ ਸਟੇਡੀਅਮ ਇੱਥੇ ਬਣ ਸਕਦਾ ਸੋ ਉਹਦੇ ਨਾਲ ਕੀ ਹੈ ਸਾਰਾ ਕੰਟਰੋਲ ਬਜਾਏ ਦੇ ਕਿ ਸਾਰਾ ਪੈਸਾ ਹੁਣ 407 ਆ ਕਿੰਨਾ ਪੈਸਾ ਜਿਹੜਾ ਪ੍ਰਾਈਵੇਟ ਕੰਪਨੀ ਬਣਾ ਰਹੀ ਹੈ ਠੀਕ ਹੈ ਸੋ ਉਹ 407 ਦਾ ਪੈਸਾ ਠੀਕ ਹੈ ਤੁਹਾਡੀ ਗੱਲ ਅਸੀਂ ਤਾਂ ਖੁੱਲ੍ਹ ਉਹਦੇ ਖਿਲਾਫ ਹਾਂ ਮੈਂ ਤਾਂ ਖੁਦ ਕਹਿੰਦਾ ਕਿ ਈਵਨ ਜਿਹੜੀ ਆ ਹਾਈਡਰੋ ਵੇਚਣਾ ਕੁਛ ਵੇਚਣਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਬਿਲਕੁਲ ਗਲਤ ਹੈ ਸੋ ਸਟੇਡੀਅਮ ਠੀਕ ਆ ਪ੍ਰਾਈਵੇਟ ਹੱਥਾਂ ਦੇ ਵਿੱਚ ਜੇ ਪ੍ਰਾਈਵੇਟ ਲੋਕ ਬਣਾਉਣਗੇ ਮਿਲ ਕੇ ਫਿਰ ਤੇ ਉਹਨਾਂ ਨੇ ਹੀ ਫਾਇਦਾ ਲੈਣਾ ਹੈਗਾ ਇਹਦਾ ਫਿਰ ਤੇ ਉਹੀ ਫਾਇਦਾ ਲੈਣਗੇ ਪਰ ਜੇ ਸਰਕਾਰ ਸਿਟੀ ਬਣਾ ਲਵੇ ਜਾਂ ਫੈਡਰਲ ਫੰਡਿੰਗ ਲੈ ਲਵੇ ਫੈਡਰਲ ਫੰਡਿੰਗ ਇਸ ਵੇਲੇ ਇਨਫਰਾਸਟ੍ਰਕਚਰ ਦਾ ਪੈਸਾ ਚੰਗਾ ਮਿਲ ਰਿਹਾ ਫੈਡਰਲ ਸਰਕਾਰ ਨੇ ਤਾਂ ਪੈਸਾ ਲਗਾਉਣਾ ਹੀ ਹੈ ਸੋ ਜੇ ਉਹਦੇ ਵਾਸਤੇ ਲੌਬੀ ਕਰਕੇ ਫੈਡਰਲ ਸਰਕਾਰ ਪੈਸਾ ਲਗਾ ਦੇ ਇਨਫਰਾਸਟ੍ਰਕਚਰ ਡਾਲਰ ਲਾ ਦੇ ਔਰ ਬ੍ਰੈਂਪਟਨ 'ਚ ਕੋਈ ਵਧੀਆ ਚੀਜ਼ ਬਣ ਜਾਏ ਫੈਡਰਲ ਸਰਕਾਰ ਦੀ ਮਦਦ ਦੇ ਨਾਲ ਪ੍ਰੋਵਿੰਸ ਥੋੜ੍ਹਾ ਬਹੁਤਾ ਜੇ ਦਿੰਦੀ ਅੱਜ ਕੱਲ੍ਹ ਵੈਸੇ ਪ੍ਰੋਵਿੰਸ ਤੇ ਪੈਸੇ ਦੇ ਹੀ ਨਹੀਂ ਰਹੀ ਹੁਣ ਤਾਂ ਯੂਨੀਵਰਸਿਟੀ ਦੇ ਪੈਸੇ ਵਾਪਸ ਲੈ ਲੈਣੇ ਸੋ ਫੈਡਰਲ ਸਰਕਾਰ ਪੈਸਾ ਲਗਾ ਦੇਵੇ ਸਿਟੀ ਜਿਹੜੀ ਆ ਉਹ ਜ਼ਮੀਨ ਕਰ ਦੇਵੇ ਤੇ ਇਹਦੇ ਨਾਲ ਕੀ ਹੋਏਗਾ ਕਿ ਇੱਕ ਵਧੀਆ ਚੀਜ਼ ਬ੍ਰੈਂਪਟਨ ਦੀ ਬਣ ਜਾਏਗੀ ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬ੍ਰੈਂਪਟਨ 'ਚ ਵੀ ਜਿਹੜੇ ਟੈਕਸਿਸ ਨੇ ਉਹ ਫਿਰ ਆਫਸੈਟ ਕੀਤੇ ਜਾ ਸਕਦੇ ਔਰ ਨੌਕਰੀਆਂ ਫਿਰ ਬਕਾਇਦਾ ਵਧੀਆ ਕ੍ਰੀਏਟ ਕੀਤੀਆਂ ਜਾ ਸਕਦੀਆਂ ਜੀ ਜੀ ਹਰਭਜਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਆਲ ਦਾ ਬੈਸਟ ਹਰਭਜਨ ਜੀ ਤੁਸੀਂ ਹਮੇਸ਼ਾ ਆਈਸ ਹਾਕੀ ਰੈਪਟਰਸ ਔਰ ਕ੍ਰਿਕਟ ਇਹ ਸਾਰੇ ਸਪੋਰਟਸ ਫੈਨ ਹੈਗੇ ਹੋ ਤੁਸੀਂ ਹਰਭਜਨ ਜੀ ਵਿਸ਼ ਯੂ ਆਲ ਦਾ ਬੈਸਟ ਫੋਰ ਟੂਡੇਜ਼ ਗੇਮ ਔਰ ਅੱਜ ਜਿੱਤੇਗਾ ਜੀ ਡੋਂਟ ਵਰੀ ਟੀਮ ਬੜੀ ਵਧੀਆ ਖੇਲ ਰਹੀ ਹੈ ਬਹੁਤ ਸ਼ੁਕਰੀਆ ਥੈਂਕ ਯੂ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ
ਗੁੱਡ ਮਾਰਨਿੰਗ
ਜੀ ਸਤਿ ਸ਼੍ਰੀ ਅਕਾਲ ਜੀ
ਯੂਰਵੀ ਜੀ ਮੈਂ ਵੀ ਕ੍ਰਿਕਟ ਪ੍ਰੇਮੀਆਂ ਨੂੰ ਵਧਾਈ ਦਿੰਦਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮੈਚ ਦੇਖਿਆ ਅਪ ਟੂ ਨਾਓ ਕੈਨੇਡਾ ਜੋ ਗਏ ਨੇ ਮੈਂ ਫਸਟ ਟਾਈਮ ਦੇਖਿਆ ਸੀ ਮੈਚ ਕੀ ਆਪਣਾ ਮੈਂ ਸਪੋਰਟਸ ਨੂੰ ਬਿਲਕੁਲ ਮੇਰਾ ਮਤਲਬ ਨਹੀਂ ਪਸੰਦ ਕਰਦਾ ਜੀ ਬਹਿਣਾ ਪੈਂਦਾ ਯੇ ਵੋ ਬੜਾ ਪਰ ਮੈਂ ਫਸਟ ਟਾਈਮ ਬੈਠਿਆ ਤੇ ਫਸਟ ਟਾਈਮ ਮੈਨੇ ਆਪਣੀ ਲਾਈਫ 'ਚ ਕ੍ਰਿਕਟ ਦਾ ਮੈਚ ਦੇ ਉਹਨਾਂ ਦਾ ਕੋਈ ਚਾਂਸ ਬਣ ਹੀ ਨਹੀਂ ਸਕਦਾ। ਤੇ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਕਾਂਗਰਸ ਨੂੰ ਇੰਨਾ ਭੰਡਿਆ ਇਹਨਾਂ ਨੇ, ਸਿੱਧਾ ਹੀ ਇਹ ਮੁੱਲੀ ਦਾ ਹੀ ਨਾਮ ਦੇ ਦਿੱਤਾ, ਤੇ ਮਨਮੋਹਨ ਸਿੰਘ ਜੀ ਨੂੰ ਸਰਦਾਰ ਜੀ ਦੀ ਬਜਾਏ ਕੋਈ ਅਸਰਦਾਰ ਨਹੀਂ। ਇਹਦਾ ਮਤਲਬ ਇਹੀ ਜੀ ਕਿਹੜੀਆਂ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖੋ ਜਿਹਨਾਂ 'ਚ ਸਿੱਧੂ ਸਾਹਿਬ ਨੇ ਉਹਨਾਂ ਨੂੰ ਨਾ ਭੰਡਿਆ ਹੋਵੇ। ਤੇ ਜੇ ਸਿੱਧੂ ਸਾਹਿਬ ਨੂੰ ਆਪਣੇ ਮਤਲਬ ਲਈ ਉੱਥੇ ਸਮਝੌਤਾ ਕੀਤਾ ਜਾ ਸਕਦਾ ਤਾਂ ਬੀਜੇਪੀ 'ਚ ਕਿਉਂ ਨਹੀਂ ਸਮਝੌਤਾ ਹੋ ਸਕਦਾ? ਨਥਿੰਗ ਇਜ਼ ਇੰਪੋਸੀਬਲ, ਕਿਉਂਕਿ ਨਾ ਤਾਂ ਪੋਲੀਟੀਸ਼ੀਅਨ ਸਾਰਿਆਂ ਨੂੰ ਨਹੀਂ ਮੈਂ ਕਹਿਣਾ ਚਾਹੁੰਦਾ, ਲੇਕਿਨ ਮੈਜੋਰਟੀ ਪੋਲੀਟੀਸ਼ੀਅਨ ਨਾ ਕੋਈ ਦੀਨ ਹੁੰਦਾ, ਨਾ ਇਮਾਨ ਹੁੰਦਾ, ਨਾ ਇਹਨਾਂ ਦਾ ਧਰਮ ਹੁੰਦਾ, ਤੇ ਆਪਣੇ ਮਤਲਬ ਲਈ ਕੁਛ ਵੀ ਕਰ ਸਕਦੇ ਆ, ਇਨੋਸੈਂਸ ਨੂੰ ਮਰਵਾ ਦਿੰਦੇ ਆ, ਦੰਗੇ ਕਰਵਾ ਦਿੰਦੇ ਆ, ਸਾਰਾ ਕੁਛ ਕਰਵਾ ਦਿੰਦੇ। ਤਾਂ ਇਹ ਤਾਂ ਛੋਟੀ ਜਿਹੀ ਗੱਲ ਹੈ, ਮੈਂ ਤੁਹਾਨੂੰ ਇਹ ਦੁਬਾਰਾ ਤੋਂ ਅੱਜ ਕੁਐਸਚਨ ਰਿਪੀਟ ਕਰ ਰਿਹਾ ਕਿ ਤੁਸੀਂ ਦੱਸੋ ਕਿ ਵਾਕਈ ਇਹਦਾ ਸਿੱਧੂ ਸਾਹਿਬ ਦਾ ਕੋਈ ਅਸਰ ਨਹੀਂ ਹੋ ਸਕਦਾ, ਜਾਂ ਫਿਰ ਜੇ ਮੈਂ ਤਾਂ ਇਹੀ ਗੱਲ ਵੀ ਉਹਨਾਂ ਨੂੰ ਸਿੱਖ ਚਿਹਰਾ ਚਾਹੀਦਾ, ਔਰ ਸਿੱਖ ਚਿਹਰਾ ਵੀ ਉਹ ਚਾਹੀਦਾ ਜਿਹੜਾ ਬਹੁਤ ਪਾਪੂਲਰ ਹੋਵੇ, ਔਰ ਉਹ ਸਾਰੀਆਂ ਜਿਹੜੀਆਂ ਖੂਬੀਆਂ ਹੈਗੀਆਂ ਸਿੱਧੂ ਦੇ ਵਿੱਚ ਹੈਗੀਆਂ, ਤੇ ਤੁਸੀਂ ਦੱਸੋ ਹੁਣ ਤੁਹਾਡੇ ਮੈਂ ਓਪੀਨੀਅਨ ਜਿਹੜੀ ਆ ਉਹ ਕਲੀਅਰ ਕਰ ਲਉਂਦਾ। ਥੈਂਕ ਯੂ ਵੈਰੀ ਮੱਚ
ਚੌਹਾਨ ਸਾਹਿਬ। ਮੈਂ ਉਸ ਦਿਨ ਬੌਬੀ ਸਿੱਧੂ ਜੀ ਨੂੰ ਵੀ ਜਦੋਂ ਇਹ ਸਵਾਲ ਪੁੱਛਿਆ ਗਿਆ ਸੀਗਾ ਤੇ ਮੈਨੂੰ ਪਤਾ ਹੈ ਕਿ ਬੌਬੀ ਸਿੱਧੂ ਜੀ ਨੇ ਇਹ ਕਿਹਾ ਸੀਗਾ ਕਿ ਕਦੇ ਹੋ ਹੀ ਨਹੀਂ ਸਕਦਾ ਕਿ ਨਵਜੋਤ ਸਿੰਘ ਸਿੱਧੂ ਬੀਜੇਪੀ ਦੁਆਰਾ ਜਾਏ। ਖੈਰ ਇਹ ਬੌਬੀ ਸਿੱਧੂ ਸਾਹਿਬ ਦੇ ਵਿਚਾਰ ਨੇ, ਮੇਰੇ ਵਿਚਾਰ ਥੋੜੇ ਜਿਹੇ ਇਸ ਤੋਂ ਹਲਕੇ ਜਿਹੇ ਵੱਖਰੇ ਨੇ। ਬਾਕੀ ਅੱਜ 12 ਤੋਂ 1 ਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਕਿਉਂਕਿ ਜਿੰਨੀ ਦੇਰ ਤੱਕ ਵਰਲਡ ਕੱਪ ਹੈਗਾ ਸਰ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਰੋਜ਼ਾਨਾ ਤੁਹਾਡੇ ਨਾਲ ਗੱਲਬਾਤ ਅਸੀਂ ਲਗਾਤਾਰ ਮਿੰਟ ਟੂ ਮਿੰਟ ਅਪਡੇਟ ਤੁਹਾਨੂੰ ਕ੍ਰਿਕਟ ਦੇ ਵੀ ਨਾਲ ਦੇਵਾਂਗੇ ਔਰ ਤੁਹਾਡੇ ਨਾਲ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਹੋਇਆ ਕਰੇਗੀ। ਸੋ ਅੱਜ 12 ਵਜੇ ਤੋਂ ਬਾਅਦ ਮੈਂ ਗੱਲ ਕਰਾਂਗਾ ਇਸ ਮੁੱਦੇ ਦੇ ਉੱਤੇ ਕਿ ਪੰਜਾਬ ਦਾ ਕੀ ਹੋ ਸਕਦਾ, ਹੋਰ ਕਈ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਲੇਕਿਨ ਮੇਰੀ ਆਪਣੀ ਰਾਏ ਹੈ, ਦਿਸ ਇਜ਼ ਮਾਈ ਓਪੀਨੀਅਨ, ਕਿ ਨਵਜੋਤ ਸਿੰਘ ਸਿੱਧੂ ਜਾ ਸਕਦੇ ਨੇ ਬੀਜੇਪੀ ਦੇ ਵਿੱਚ ਵੀ, ਨਵਾਂ ਫਰੰਟ ਵੀ ਬਣਾ ਸਕਦੇ ਨੇ। ਹੀ ਉਹ ਸਾਰੀਆਂ ਆਪਣੀਆਂ ਆਪਸ਼ਨਸ ਇਸ ਵੇਲੇ ਕੈਲਕੂਲੇਟ ਕਰ ਰਹੇ ਨੇ। ਤੁਹਾਨੂੰ ਪਤਾ ਹੈ ਕਿ ਉਧਰੋਂ ਉਹਨਾਂ ਨੂੰ ਆਫਰ ਦੇ ਦਿੱਤੀ ਗਈ ਹੈ, ਬੈਂਸ ਬ੍ਰਦਰਸ ਨੇ ਵੀ ਆਫਰ ਦਿੱਤੀ ਹੈ, ਨਾਲ ਉਹਨਾਂ ਨੂੰ ਆਪਣੇ ਸੁਖਪਾਲ ਖਹਿਰਾ ਨੇ ਵੀ ਆਫਰ ਦਿੱਤੀ ਹੈ। ਉਹ ਤਿਆਰ ਨੇ ਕਿ ਉਹ ਆਪਣੀ ਪਾਰਟੀ ਬਣਾ ਲੈਣ ਔਰ ਅਲਾਇੰਸ, ਪੀਡੀਏ ਜਿਹੜਾ ਅਲਾਇੰਸ ਆ ਉਹਨੂੰ ਲੀਡ ਕਰਨ, ਔਰ ਪੀਡੀਏ ਅਲਾਇੰਸ ਨੂੰ ਲੀਡ ਕਰਨ ਔਰ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਕੈਂਡੀਡੇਟ ਵੀ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਐਲਾਨ ਕਰ ਦਿਆਂਗੇ। ਔਰ ਹੁਣ ਇਹ ਵੀ ਅੱਛਾ, ਉਹਨਾਂ ਦੇ ਨਾਲ ਦੇਖੋ ਇੱਕ ਤੇ ਪ੍ਰਗਟ ਸਿੰਘ ਉਹਨਾਂ ਦੇ ਨਾਲ ਆ ਸਕਦੇ ਨੇ, ਪ੍ਰਗਟ ਸਿੰਘ ਖੁਸ਼ ਨਹੀਂ ਆ। ਉਧਰੋਂ ਓਪੀ ਸੋਨੀ ਨੇ ਵੀ ਡਿਕਲੇਅਰ ਕਰ ਦਿੱਤਾ ਹੈ ਕਿ ਓਪੀ ਸੋਨੀ ਵੀ ਬਹੁਤਾ ਖੁਸ਼ ਨਹੀਂ ਹੈ। ਸੋ ਨਵਜੋਤ ਸਿੰਘ ਸਿੱਧੂ ਦੇ ਨਾਲ ਕੁਝ ਬੰਦੇ ਆ ਸਕਦੇ ਨੇ, ਪ੍ਰਗਟ ਸਿੰਘ, ਸ਼ਾਇਦ ਸੋਨੀ ਸਾਹਿਬ ਵੀ ਆ ਜਾਣ, ਜਾਂ ਹੋਰ ਇੱਕ ਦੋ ਜਣੇ ਜਿਹੜੇ ਆ ਕਾਂਗਰਸ ਤੋਂ ਜਿਹੜੇ ਖਫਾ ਨੇ, ਕੈਪਟਨ ਅਮਰਿੰਦਰ ਸਿੰਘ ਤੋਂ ਖਫਾ ਨੇ, ਉਹ ਵੀ ਨਿਕਲ ਕੇ ਇੱਧਰ ਆ ਸਕਦੇ ਨੇ। ਪਲੱਸ ਇਹਨਾਂ ਦਾ ਅਲਾਇੰਸ ਹੋ ਸਕਦਾ ਹੈ, ਆਮ ਆਦਮੀ ਪਾਰਟੀ ਦੁਆਰਾ ਤਾਂ ਨਹੀਂ ਜਾ ਸਕਦੇ, ਪਰ ਅਲਾਇੰਸ ਜਿਹੜਾ ਉਹ ਇਹਨਾਂ ਦਾ ਹੋ ਸਕਦਾ ਹੈਗਾ। ਔਰ ਸੁਖਪਾਲ ਖਹਿਰਾ ਹੋਣਾ ਨੇ ਤਾਂ ਇੱਥੇ ਤੱਕ, ਅਸੀਂ ਤੁਹਾਨੂੰ ਰੀਸੈਂਟਲੀ ਸਾਡੀ ਵਾਈ ਮੀਡੀਆ ਦੀ ਟੀਮ ਦੇ ਨਾਲ ਇੰਟਰਵਿਊ ਕੀਤਾ ਸੀਗਾ, ਔਰ ਸਾਡੀ ਚੈਨਲ ਵਾਈ ਦੇ ਇੰਟਰਵਿਊ ਦੇ ਵਿੱਚ ਸੁਖਪਾਲ ਖਹਿਰਾ ਹੋਣਾ ਨੇ ਇੱਥੇ ਤੱਕ ਕਹਿਤਾ ਸੀਗਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਬਣਾਉਣ ਲਈ ਤਿਆਰ ਨੇ। ਸੋ ਸਾਰਿਆਂ ਦੀਆਂ ਨਿਗਾਹਾਂ ਹੁਣ ਇਸ ਵੇਲੇ 2022 ਦੀਆਂ ਇਲੈਕਸ਼ਨ ਦੇ ਉੱਤੇ ਲੱਗ ਗਈਆਂ ਕਿ 2022 ਦੇ ਵਿੱਚ ਅਲਾਇੰਸ ਜਿਹੜਾ ਦੇਖਦੇ ਹਾਂ ਜੀ, ਹੁਣ ਕਿਸ ਤਰਫ ਜਿਹੜਾ ਇਹ ਅਲਾਇੰਸ ਜਾਂਦਾ ਹੈ। ਸੋ ਇਹਦੀ ਗੱਲਬਾਤ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਗੇ ਚੱਲ ਕੇ। ਸਾਡੇ ਨਾਲ ਕਾਲਸ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸ਼ੈਲੀ ਸੈਣੀ ਜੀ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮਿਡਵੀਕ ਨਿਊਜ਼ ਰੂਮ ਤੋਂ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਮੈਂ ਗੱਲਬਾਤ ਜਿਹੜੀ ਉਹ ਕਰਨ ਜਾ ਰਿਹਾ। ਲੇਕਿਨ ਉਸ ਤੋਂ ਪਹਿਲਾਂ ਐਸ਼ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਪਹਿਲਾਂ ਅਸੀਂ ਐਸ਼ ਜੀ ਦੇ ਨਾਲ ਗੱਲ ਕਰਦੇ, ਫਿਰ ਤੁਹਾਡੀਆਂ ਕਾਲਸ ਜਿਹੜੀਆਂ ਉਹ ਇਸੇ ਤਰ੍ਹਾਂ ਹੀ ਔਨ ਦੀ ਏਅਰ ਜਾਰੀ ਰਹਿਣਗੀਆਂ। ਐਸ਼ ਜੀ ਵੈਲਕਮ ਸਰ, ਹਾਊ ਆਰ ਯੂ?
थैंक यू सो मच युधवीर जी, कैसे हैं आप?
बिल्कुल ठीक हैं जी। और जब मॉर्गेज की बात होती है तो हमें एस जी की याद आ जाती है, डेल्टा मॉर्गेज से एस जी हमारे साथ हैं। एस जी क्या स्पेशल हैं सर मॉर्गेज में, कैसे कुछ डील्स वगैरह करा रहे हो, क्या स्पेशल क्या दे रहे हो, पहले ये बताइए आप।
हाँ जी, मैं अपने सब लिस्टनर्स को कहना चाहता हूँ कि मेरे पास सबसे बेस्ट डील है सेकेंड मॉर्गेज की। सेकेंड मॉर्गेज की जो मेरे पास डील है वो है 7.99। ये बेस्ट प्राइस है इस वक्त, रेट है जो आपको मिलेगा इस वक्त हमारे पास। जब भी आप मेरे पास आए तो आपको ये बहुत अच्छा रेट है। और मैं ये बताना चाहता हूँ कि सेकंड मॉर्गेज जो है वो आप हमारे पास आए, हम आपको 2 से 3 दिन के अंदर अप्रूव करा देंगे। अगर किसी की डिक्लाइन हो गई है, सबसे बड़ी प्रॉब्लम होती है हमारे पास, कोई बैंक किसी चीज पे भी रिफ्यूजल कर देता है, डिक्लाइन कर देता है, तो जैसे ही वो डिक्लाइन कर दो हम बहुत ज्यादा प्रेशर में आ जाते हैं। तो आपको प्रेशर में आने की जरूरत नहीं है, आप मेरे पास आइए, मैं आपको 7.99 में 2 से 3 दिन में अप्रूवल आपकी करवा दूंगा। और बात यह है कि अगर फर्ज करें किसी कारण आप नहीं आ सकते तो आप मुझे कॉल कीजिए, मैं आपके पास आऊंगा। लेकिन मेरी एक फी है जो मैं कप ऑफ कॉफी जो है वो मेरी फीस है जो मैं आपसे चार्ज कर सकता हूँ। और इसके जगह मैं ये कह सकता हूँ कि आपके अगर सेकंड मॉर्गेज ले लें, सेकंड मॉर्गेज से ये फायदा होगा, मैं अपने सारे लिसनर्स को बताना चाहता हूँ कि उससे आप बिजनेस कर सकते हैं, उससे आप इंटरेस्ट जो है वो अगर क्रेडिट कार्ड पे ज्यादा दे रहे हैं, 22% दे रहे हैं, तो ये 7.99 बहुत बेस्ट है कि वहां से लेके अपने स्कोर को बचा सकते हैं एट द सेम टाइम, क्योंकि स्कोर कनाडा के अंदर सबसे बड़ी चीज है। अगर स्कोर नहीं है तो आप मॉर्गेज नहीं ले सकते। तो आप मेरे साथ एक बार बात कीजिए, मेरा फोन नंबर है 416-400-3078। तो आप मुझे किसी को भी कॉल कर सकते हैं 416-400-3078। आप कभी भी 24 आवर, हमारे पास हाउस फाइनेंस भी अवेलेबल है, आप मेरे ऑफिस में आइए, हम 24 आवर के अंदर आपको आपका फंड रिलीज कर सकते हैं, अप्रूव करा सकते हैं। और आप मतलब ये किसी हमारे पास सिर्फ एक बार ऑफिस में आने की जरूरत है। और अगर आप किसी भी परेशानी में हैं, आप मेरे पास आके बैठिए, मैं आपको पूरा गाइड करूंगा और 24 घंटे के अंदर अंदर आपका जो है फाइनेंस है या वो मैं अप्रूव करवा दूंगा।
अच्छा, वो जो एक 5% वाली डील दे रहे थे साहब आप, कि जी 5% डाउन पेमेंट पर भी आप मिल सकता है घर, तो वो अवेलेबल है अभी कि वो चली गई डील?
हाँ जी, हाँ जी, वो बढ़िया डील है। वो ऐसा है कि जो भी फर्स्ट होम बायर है वो हम उनको 5% पे घर दिलवा सकते हैं। आप एक बार अगर फर्स्ट होम बायर हैं तो मेरे साथ मीटिंग करिए। अगर आप नहीं आ सकते कहीं पे भी हैं, आप मुझे कॉल कीजिए, 24 आवर कभी भी कॉल कीजिए, मैं आपको फोन के ऊपर भी गाइड कर सकता हूँ। देखो ये बढ़िया डील है, आप 5% पे घर लेना, आज से 3-4 साल पहले ये मतलब पहले इससे पहले अब ये चीज अवेलेबल नहीं थी। तो आप फर्स्ट होम बायर 5% पे घर आप किसी को रेंट देते हैं, आप अपने उस रेंट में अपने घर में रहें, 5% में मैं अभी भी वो ये डील अवेलेबल है, आप किसी वक्त भी मुझे कॉल करें और मैं आपको 5% पे घर दिलवा सकता हूँ फर्स्ट होम बायर के लिए।
जे तुसी फर्स्ट टाइम होम बायर हो ते 5% दे उते कर लेना चाहुंदे हो, 5% डाउन पेमेंट देके, पर ये डील सिर्फ फर्स्ट टाइम होम बायर वास्ते अवेलेबल है जी। जे तुसी सेकंड टाइम थर्ड टाइम ले रहे हो उन्हां वास्ते डील अवेलेबल नहीं है ना कोल। सो फर्स्ट टाइम होम बायर हो तुसी 5% ते कर मिल जाएगा बिल्कुल। ऐश जी नाल संपर्क करो डेल्टा मॉर्गेजेस दे उते। और जे तुसी चाहुंदे हो कि जी सेकंड मॉर्गेज लेना ते रेट बड़ा वधिया इन्हां दित्ता, सेकंड मॉर्गेज 7.99 है। सो फीस ना दी कोई नहीं ओदे वास्ते। सो वधिया तुसी ए जिहड़ी डील है तुसी लै सकदे हैगे हो। सो ऐस जी एक बारी फिर अपना फोन नंबर जिहड़ा है ओ तुसी हाईलाइट करो जी।
हां जी मेरा फोन नंबर है 416-400-3078 डेल्टा मॉर्गेज तुहाडे वास्ते हर वेले हाजिर है।
ठीक है जी, थैंक यू वेरी मच जी, और वी विश यू ऑल द बेस्ट। थैंक यू जी। थैंक यू जी। बिल्कुल इंडिया पाकिस्तान की गेम बिल्कुल गेम की तरह ही लिया जाए और कट्ठे बैठ के इंजॉय करो मैं कहना जी। सो इनू इस तरह कोई ना लिया जाए। सो लेट्स ऑल हैव फन, लेट्स ऑल हैव सम गुड टाइम। सो इंजॉय करो। और दूसरा बायलैटरल सीरीज बिल्कुल होनी चाहिए। मैं तुहाडी गल दे नाल बिल्कुल सहमत हाँ दलवीर साहब कि आपस में इंडिया पाकिस्तान की बायलैटरल सीरीज भी होनी चाहिए है। सुखविंदर जी तुसी आंदे रहो, हैड
सत श्री अकाल जी। ਜਦੋਂ ਜੀ ਆਪਾਂ ਗੱਲ ਕਰ ਰਹੇ ਨਵਜੋਤ ਸਿੰਘ ਸਿੱਧੂ ਬਾਰੇ ਕਿ ਕਪਲ ਦੇ ਸ਼ੋਅ ਚੋਂ, ਉਹ ਮੇਰੇ ਹਿਸਾਬ ਨਾਲ ਜੀ ਉਹ ਸਲਮਾਨ ਖਾਨ ਹੋਵੇ ਜਾਂ ਨਾ ਹੋਵੇ, ਸੋਨੀ ਵਿੱਚੋਂ ਕੱਢਣਾ ਹੋਵੇ ਤੇ ਬੀਜੇਪੀ ਕਦੀ ਵੀ ਇਹਨੂੰ ਕਢਵਾ ਸਕਦੀ। ਮੈਨੂੰ ਲੱਗਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਪ੍ਰੋ ਪਾਕਿਸਤਾਨ ਜਿਹੜਾ ਉਹਨੇ ਉੱਥੇ ਗਏ ਸੀ, ਜੋ ਵੀ ਬਿਆਨਬਾਜ਼ੀ ਹੋਈ ਉਹਦਾ ਚੰਗਾ ਇੱਥੇ ਵਿਰੋਧ ਹੋਇਆ, ਔਰ ਉਹਦੇ ਕਰਕੇ ਉਹ ਸ਼ੋਅ ਦੇ ਵਿੱਚ ਜਦੋਂ ਪ੍ਰੋਟੈਸਟ ਹੋਏ ਉਹਨਾਂ ਨੇ ਹਟਾ ਦਿੱਤਾ ਉਹਨੂੰ। ਔਰ ਤੁਸੀਂ ਕੀ ਸੋਚਦੇ ਹੋ ਜਿਹੜਾ ਉਹਨਾਂ ਨੇ ਸਟੈਂਡ ਲਿਆ ਉਹਦੇ ਵਿੱਚ ਕੀ ਕੱਢਿਆ ਤੇ ਕੀ ਪਾਇਆ ਜੀ, ਤੁਹਾਨੂੰ ਕੁਛ ਲੱਗਦਾ ਕੀ ਪੋਜ਼ਿਟਿਵ ਜਾਂ ਨੈਗੇਟਿਵ ਇਹਦੇ ਬਾਰੇ ਮਾੜਾ?
ਇਹਦੇ 'ਚ ਕੋਈ ਦੋ ਰਾਏ ਨਹੀਂ ਸੁਖਵਿੰਦਰ ਜੀ, ਉਹਦਾ ਉਹਨੂੰ ਨੁਕਸਾਨ ਜ਼ਿਆਦਾ ਹੋਇਆ। ਨਵਜੋਤ ਸਿੰਘ ਸਿੱਧੂ ਦੀ ਉੱਤੇ ਵਿਰੋਧਤਾ ਵੀ ਹੋਈ ਹੈ ਔਰ ਸੋਨੀ ਟੀਵੀ ਦੀ ਵੀ ਬੜੀ ਉੱਤੇ ਵਿਰੋਧਤਾ ਹੋਣ ਲੱਗ ਪਈ ਸੀ। ਸੋ ਇਹਦੇ ਕਾਰਨ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੋਇਆ, ਫਾਇਦਾ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਬੜਾ ਘੱਟ ਹੋਇਆ। ਹਾਂਜੀ ਜਸਜੀਤ ਜੀ ਤੁਸੀਂ ਆਉਂਦੇ ਰਹੋ, ਜਸਜੀਤ ਜੀ ਗੋ ਹੈਡ।
ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ।
ਮੈਂ ਗੱਲ ਕਰਨੀ ਸੀ ਸਿੱਧੂ ਬਾਰੇ ਨਾ ਜੀ। ਦੇਖੋ ਜੇ ਇਹਨੇ ਕੋਈ ਪਾਰਟੀ ਬਣਾਉਣੀ ਹੈ ਨਾ, ਇਹਨੂੰ ਆਪਣੇ ਲੈਵਲ ਤੇ ਬਣਾਉਣੀ ਚਾਹੀਦੀ ਹੈ ਜੀ। ਜਿਹੜੇ ਸ਼ਹਿਰਾਂ ਨੂੰ ਜਾਂ ਕਿਸੇ ਹੋਰ ਨੂੰ ਨਾਲ ਲਿਆ ਕੇ ਨਾ ਜੀ, ਉਹ ਫਿਰ ਪ੍ਰਭਾਵਿਤ ਨੇ ਕਿ ਜੀ ਕਈ ਜੀਤ ਕਈ ਘਰ ਵਾਲਾ ਜੀ। ਉਹ ਗੱਲ ਇਹ ਜੀ ਫਿਰ ਤੁਹਾਡੀ ਆਪਣੀ ਰੈਪੂਟੇਸ਼ਨ ਖਰਾਬ ਹੋ ਜੂ ਉਹਨਾਂ ਦੀ, ਕਿਉਂਕਿ ਜਿਹੜੇ ਬਾਕੀ ਬੰਦੇ ਨੇ ਜੀ ਉਹਨੇ ਉਹ ਦੇਖ ਲਿਆ ਲੜਕੇ ਇਕੱਲਿਆਂ ਨੇ ਵੀ, ਉਹਨਾਂ ਦੀ ਕੋਈ ਇੰਨੀ ਹੈ ਤਾਂ ਹੈ ਨਾ। ਮੇਰੇ ਹਿਸਾਬ ਨਾਲ ਵੀ ਇਕੱਲੇ ਨੂੰ ਲੜਨੀ ਚਾਹੀਦੀ ਹੈ, ਜਿਵੇਂ ਉਹ ਵਾਈ ਐਸ ਆਰ ਰੈਡੀ ਜਾਂ 10 ਸਾਲ ਤੋਂ ਲੱਗਿਆ ਜੀ, ਇਕੱਲਾ ਉਹਨੇ ਕਰਿਆ ਜੋ ਵੀ ਕਰਿਆ ਜੀ, ਆਪਣੀ ਪਾਰਟੀ ਕਦੀ ਕਰੀ, ਅੱਜ ਪ੍ਰੋਪਰ ਆਂਧਰਾ ਪ੍ਰਦੇਸ਼ ਪ੍ਰੋਪਰ ਆਪਣੀ ਚੀਫ ਮਿਨਿਸਟਰੀ ਪੋਸਟ ਤੇ ਹੈਗਾ ਜੀ। ਉਹ ਸਿੱਧੂ ਨੂੰ ਆਪਣੇ ਇਕੱਲੇ ਲੈਵਲ ਤੇ ਇਨੀਸ਼ੀਏਟਿਵ ਲੈਣਾ ਚਾਹੀਦਾ ਜੀ ਮੇਰੇ ਹਿਸਾਬ ਨਾਲ, ਆਪਣੀ ਪਾਰਟੀ ਗਰਾਊਂਡ ਲੈਵਲ ਤੇ ਬਣਾਵੇ, ਨਵੀਂ ਆਰਗੇਨਾਈਜੇਸ਼ਨ ਬਣਾਵੇ, ਫਿਰ ਚਾਹੇ ਬਾਅਦ 'ਚ ਜਿਹੜੇ ਬੰਦੇ ਆਪਾਂ ਦੂਜੀਆਂ ਪਾਰਟੀਆਂ ਲੈ ਲੈਣੇ ਜੀ, ਉਹ ਬਾਅਦ 'ਚ ਖਰਾਬ ਕਰ ਦਿੰਦੇ। ਤੁਸੀਂ ਦੇਖੋ ਕਿੰਨੇ ਐਕਸਪੈਰੀਮੈਂਟ ਰਹੇ ਪੰਜਾਬ 'ਚ, ਕੋਈ ਕੰਮ ਕੋਈ ਮਿਲੇ ਸਕਸੈਸਫੁਲ ਨਹੀਂ ਰਹੇ। ਜਿਹੜੀਆਂ ਮੇਨ ਸਕੀਮ ਪਾਰਟੀਆਂ ਨੇ ਜੀ ਉਹੀ ਸਕਸੈਸਫੁਲ ਨੇ ਜੀ, ਬਾਕੀ ਜੇ ਕੋਈ ਬਣਾਉਣੀ ਤਾਂ ਆਪਣੇ ਆਪਣੇ ਲੈਵਲ ਤੇ ਬਣਾਵੇ, ਅਤੇ ਦੂਜਿਆਂ ਦੀ ਇਮੇਜ ਲੈ ਕੇ ਖਰਾਬ ਕਰਦਾ ਜੀ। ਤੁਹਾਡਾ ਕੀ ਵਿਚਾਰ ਹੈ? ਮੈਂ ਆਬਵੀਅਸ ਹੋ ਜਾਂਦਾ।
ਥੈਂਕ ਯੂ। ਨਹੀਂ ਜਸਜੀਤ ਜੀ, ਲੱਗਦਾ ਤਾਂ ਇਹੀ ਉਹ ਆਪਣੀ ਕੋਈ ਪਾਰਟੀ ਬਣਾਉਣਗੇ ਹੁਣ। ਜਿਹੜੇ ਨਵਜੋਤ ਸਿੰਘ ਸਿੱਧੂ ਆ ਸੁਖਪਾਲ ਖਹਿਰਾ ਦੇ ਕੈਂਪ 'ਚ ਨਹੀਂ ਸ਼ਾਮਿਲ ਹੁੰਦੇ, ਨਾ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਜਾਣਾ ਹੈਗਾ। ਸੋ ਚਾਂਸਿਸ ਆਰ ਕਿ ਉਹ ਆਪਣੀ ਪਾਰਟੀ ਨਵੀਂ ਬਣਾ ਸਕਦੇ ਆ ਜੇ ਬੀਜੇਪੀ ਤੋਂ ਕੋਈ ਵਧੀਆ ਆਫਰ ਨਾ ਮਿਲੀ। ਕਾਂਗਰਸ ਦੇ ਨਾਲ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ। ਦੇਖੋ ਤਿੰਨ ਬੰਦੇ ਇਸ ਵੇਲੇ ਕਾਂਗਰਸ ਨੂੰ, ਤਿੰਨ ਕਹਿ ਲਓ ਜਾਂ ਚਾਰ, ਕਾਂਗਰਸ ਨੂੰ ਚਾਰ ਬੰਦੇ ਇਸ ਵੇਲੇ ਕੰਟਰੋਲ ਕਰ ਰਹੇ ਨੇ। ਦੇਰ ਆਰ ਜੇ ਤੁਸੀਂ ਚਾਰ ਬੰਦਿਆਂ ਦੇ ਨਾਮ ਲੈਣੇ ਆ, ਉਹਦੇ ਵਿੱਚ ਨੰਬਰ ਵਨ ਪਾਵਰ ਜਿਹੜੀ ਸਭ ਤੋਂ ਜ਼ਿਆਦਾ ਪਾਵਰ ਹੈ ਉਹ ਸੋਨੀਆ ਗਾਂਧੀ ਜੀ ਕੋਲ, ਹਾਲਾਂਕਿ ਉਹਨਾਂ ਦੀ ਸਿਹਤ ਬਹੁਤੀ ਇਜਾਜ਼ਤ ਨਹੀਂ ਦੇ ਰਹੀ। ਸੋਨੀਆ ਗਾਂਧੀ ਜੀ ਤੋਂ ਇਲਾਵਾ ਪਾਵਰ ਹੈ ਰਾਹੁਲ ਗਾਂਧੀ ਕੋਲ, ਰਾਹੁਲ ਗਾਂਧੀ ਹੋਣਾਂ ਤੋਂ ਬਾਅਦ ਪਾਵਰ ਹੈ ਪ੍ਰਿਯੰਕਾ ਗਾਂਧੀ ਕੋਲ, ਔਰ ਚੌਥੇ ਜਿਹੜੇ ਪਰਸਨ ਨੇ ਉਹ ਹੈਗੇ ਨੇ ਅਹਿਮਦ ਪਟੇਲ। ਸੋ ਅੱਜ ਤਿੰਨ ਜਣੇ ਜਿਹੜੇ ਚਾਰ ਮੇਨ ਪਾਵਰ ਕੰਟਰੋਲ ਕਰਦੇ ਨੇ ਕਾਂਗਰਸ ਪਾਰਟੀ ਦੀ, ਉਹਦੇ ਚਾਰ ਦੇ ਵਿੱਚੋਂ ਤਿੰਨ ਬੰਦਿਆਂ ਨਾਲ ਉਹਨਾਂ ਨੇ ਮੀਟਿੰਗ ਹੋਈ ਹੈ। ਅਹਿਮਦ ਪਟੇਲ ਵੀ ਮੀਟਿੰਗ 'ਚ ਮੌਜੂਦ ਸੀਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ, ਇਹ ਸਾਰੇ ਅੱਜ ਮੀਟਿੰਗ। ਅੱਛਾ ਇੱਕ ਚੀਜ਼ ਹੋਰ ਹੈ ਕਿ ਇਕੱਲੇ ਰਾਹੁਲ ਗਾਂਧੀ ਨਾਲ ਮੀਟਿੰਗ ਨਹੀਂ ਕੀਤੀ, ਇਕੱਲੇ ਅਹਿਮਦ ਪਟੇਲ ਨਾਲ ਮੀਟਿੰਗ ਨਹੀਂ ਕੀਤੀ, ਇਕੱਲੇ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਨਹੀਂ ਕੀਤੀ, ਇਹ ਤਿੰਨ ਬੰਦੇ ਮੀਟਿੰਗ ਦੇ ਵਿੱਚ ਮੌਜੂਦ ਨੇ। ਇੱਥੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਕਾਂਗਰਸ ਕਿੰਨੀ ਇੰਪੋਰਟੈਂਸ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਦੇ ਰਹੀ ਹੈ। ਇਹ ਅੱਜ ਦੀ ਮੀਟਿੰਗ ਦੀ ਗੱਲ ਮੈਂ ਤੁਹਾਨੂੰ ਕਰ ਰਿਹਾ। ਸੋ ਜਿੱਥੋਂ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਪੂਰੀ ਕੋਸ਼ਿਸ਼ ਕਰੇਗੀ ਉਹਨਾਂ ਨੂੰ ਮਨਾਉਣ ਦੀ, ਜੇ ਕਾਂਗਰਸ ਦੇ ਨਾਲ ਗੱਲਬਾਤ ਸਿਰੇ ਨਹੀਂ ਲੱਗੀ ਤਾਂ ਫਿਰ ਬੀਜੇਪੀ ਦੇ ਨਾਲ ਵੀ ਹੋ ਸਕਦਾ ਉਹਨਾਂ ਦੀ ਡੀਲ ਹੋ ਜਾਏ। ਜੇ ਬੀਜੇਪੀ ਦੇ ਨਾਲ ਡੀਲ ਨਹੀਂ ਹੋਈ, ਆਪਣਾ ਫਰੰਟ ਸਾਡੇ ਕੋਲ ਪੱਕੀ ਖਬਰ ਹੈ ਕਿ ਚਾਹੇ ਪ੍ਰਗਟ ਸਿੰਘ ਹੈ ਉਹ ਆਪਣਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਸੋ ਆਪਣੇ ਫਰੰਟ ਵਾਸਤੇ ਵੀ ਉਹ ਸਾਰੇ ਬੰਦਿਆਂ ਨਾਲ, ਕਈਆਂ ਨਾ ਵਿਦ ਇਨ ਕਾਂਗਰਸ ਵੀ ਗੱਲ ਕਰ ਰਿਹਾ, ਕਾਂਗਰਸ ਦੇ ਕਈ ਬੰਦਿਆਂ ਨਾਲ ਵੀ ਗੱਲ ਕਰ ਰਿਹਾ, ਔਰ ਕਾਂਗਰਸ ਤੋਂ ਬਾਹਰ ਵੀ ਕਈ ਬੰਦਿਆਂ ਨਾਲ ਗੱਲਬਾਤ ਚੱਲ ਰਹੀ ਹੈ। ਸੋ ਇਸ ਵੇਲੇ ਹੀ ਇਜ਼ ਲੁਕਿੰਗ ਐਟ ਆਲ ਡਿਫਰੈਂਟ ਆਪਸ਼ਨ ਔਨ ਦਾ ਟੇਬਲ। ਸੋ ਹਰ ਆਪਸ਼ਨ ਨਵਜੋਤ ਸਿੰਘ ਸਿੱਧੂ ਦੇ ਟੇਬਲ ਤੇ ਹੈ ਇਸ ਵੇਲੇ। ਲੇਕਿਨ 2022 ਚ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜੇ ਉਹਨਾਂ ਨੇ ਬੀਜੇਪੀ ਔਰ ਕਾਂਗਰਸ ਦੋਨਾਂ ਤੋਂ ਅਲੱਗ ਹੋਣਾ ਹੈ ਤਾਂ ਫਿਰ ਆਪਣੀ ਪਾਰਟੀ ਐਲਾਨ ਕਰਨ, ਔਰ ਉਹਦੇ ਨਾਲ ਫਿਰ ਅਲਾਇੰਸ ਪਾਰਟਨਰ ਇਹਨਾਂ ਨੂੰ ਨਾ ਤਾਂ ਕਰਨੀ ਨਹੀਂ, ਬੈਂਸ ਬ੍ਰਦਰਸ ਤਿਆਰ ਹੈ ਅਲਾਇੰਸ ਬਣਾਉਣ ਲਈ, ਧਰਮਵੀਰ ਗਾਂਧੀ ਸਾਹਿਬ ਤਿਆਰ ਨੇ ਅਲਾਇੰਸ ਬਣਾਉਣ ਲਈ, ਸੁਖਪਾਲ ਖਹਿਰਾ ਸਾਹਿਬ ਉਹਨਾਂ ਨੂੰ ਆਫਰ ਦੇ ਚੁੱਕੇ ਨੇ, ਸਾਡੀ ਚੈਨਲ ਵਾਈ ਦੀ ਟੀਮ ਤੇ ਰਿਕਾਰਡਡ ਹੈ ਜੀ ਸਾਰੇ, ਸਾਡੇ ਕੋਲ ਤਾਂ ਵੀਡੀਓ ਰਿਕਾਰਡਿੰਗ ਹਰ ਜਗ੍ਹਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ, ਵੀਡੀਓ ਰਿਕਾਰਡਿੰਗ ਆ ਚੈਨਲ ਵਾਈ ਤੇ ਅਸੀਂ ਕਈ ਵਾਰ ਦਿਖਾ ਚੁੱਕੇ ਹਾਂ, ਦੇ ਆਰ ਆਲ ਰੈਡੀ ਟੂ ਕ੍ਰੀਏਟ ਐਨ ਅਲਾਇੰਸ ਵਿਦ ਨਵਜੋਤ ਸਿੰਘ ਸਿੱਧੂ। ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਸੁੱਖੀ ਸਾਹਿਬ ਗੋ ਐਡ।
ਮਿਹਰਬਾਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਮੈਂ ਬੇਨਤੀ ਕਰਨੀ ਚਾਹੁੰਦਾ, ਸਿੱਧੂ ਬਾਰੇ ਬੜੇ ਰੌਲਾ ਚੱਲ ਰਿਹਾ ਜੀ, ਉਹਨਾਂ ਨੂੰ ਪਾਕਿਸਤਾਨ ਜਾਣ ਕਰਕੇ ਹਟਾਇਆ ਗਿਆ ਤੇ ਉਹਨਾਂ ਨੂੰ ਇਹ ਹੋ ਗਿਆ ਉਹ ਗਿਆ, ਜਿਹੜੀ ਇਹਨਾਂ ਨੇ ਇਹਨਾਂ ਨੇ ਕੁਰਬਾਨੀ ਕਰਨੀ ਹੁੰਦੀ ਹੈ, ਉਹਨਾਂ ਨੇ ਕੁਰਬਾਨੀ ਕਰਨੀ ਆ। ਬੜੇ ਬੜੇ ਆਤਮਾਪਤੀ ਬੈਠੇ ਆ, ਸਰਦਾਰ ਬਾਦਲ ਵੀ ਵੱਡੇ ਤੇ ਛੋਟੇ ਵੀ, ਹੋਰ ਵੀ ਜਿਹੜੇ ਉਹਨਾਂ ਦੇ ਨੇੜੇ ਬੰਦੇ ਆ, ਅਗਰ ਇਹਨਾਂ ਕੰਮ ਕਰਨ ਦੀ 70 ਸਾਲ ਲੰਘ ਗਏ, ਇਹਨਾਂ ਨੂੰ ਕੋਈ ਚਿੰਤਾ ਨਹੀਂ ਆਇਆ ਜੀ ਅਗਰ ਸਿੱਧੂ ਨੇ ਆਪਣੇ ਦੋਸਤ ਕੋਲੋਂ ਕੰਮ ਕਰਵਾ ਲਿਆ ਤੇ ਇਹਨਾਂ ਨੂੰ ਉਤਰਾ ਲਿਆ। ਲੇਕਿਨ ਹਿਸਟਰੀ ਕੱਲ ਨੂੰ ਯਾਦ ਰੱਖੇ ਗਈ, ਭਗਤ ਸਿੰਘ, ਸੁਖਦੇਵ ਜੀ, ਸਾਡੇ ਲਾਲਾ ਲਾਜਪਤ ਰਾਣੀ ਕਿੰਨੀ ਦੇਰ ਦੇ ਪੂਰੇ ਹੋ ਗਏ ਆ, ਉਹਨਾਂ ਲੋਕ ਯਾਦ ਕਰਦੇ ਆ। ਕੱਲ ਜਦੋਂ ਹਿਸਟਰੀ ਲਿਖੀ ਜਾਣੀ ਹੈ, ਉਹਨਾਂ ਨੂੰ ਯਾਦ ਕੀਤਾ ਜਾਣਾ। ਔਰੰਗਜ਼ੇਬ ਪਾਤਸ਼ਾਹ ਰਿਹਾ ਹਿੰਦੁਸਤਾਨ ਦਾ, ਉਹਨੇ ਜ਼ੁਲਮ ਕੀਤਾ, ਜਿਹਨਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਯਾਦ ਕਰਦੇ ਆ, ਉਹਦੀ ਕਬਰ ਤੇ ਅੱਜ ਦੀਵਾ ਵੀ ਨਹੀਂ ਜਗਦਾ। ਇਹੋ ਅਸਰ ਇਹਨਾਂ ਲੋਕਾਂ ਦਾ ਹੋਣਾ ਹੈ, ਬਸ ਇਹੋ ਬੇਨਤੀ ਹੈ ਜੀ, ਬਾਕੀ ਤੁਸੀਂ ਬਿਆਨ ਕਰੋ। ਅੱਛਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਦੇਖਦੇ ਆ ਜੀ, ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪਾਕਿਸਤਾਨ ਦੇ ਨਾਲ ਦੋਸਤੀ ਵਧਾਉਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਸੀਗੀਆਂ। ਸੋ ਉਹ ਕਾਮਯਾਬ ਹੋਈ ਹੈ ਨਹੀਂ ਹੋਈ, ਕਿਸ ਹੱਦ ਤੱਕ ਉਹਦੀ ਗੱਲ ਅੱਗੇ ਵੱਧ ਰਹੀ ਹੈ, ਆਉਣ ਵਾਲਾ ਟਾਈਮ ਜਿਹੜਾ ਉਹ ਦੱਸੇਗਾ। ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਔਰ ਮੈਂ ਦੱਸ ਦਵਾਂ ਕਿ ਸਾਡੇ ਨਾਲ ਮਿਡਵਿਕ ਨਿਊਜ਼ ਰੂਮ ਤੋਂ ਸ਼ੈਲੀ ਜੀ ਵੀ ਬੜੀ ਦੇਰ ਦਾ ਇੰਤਜ਼ਾਰ ਕਰ ਰਹੇ ਨੇ, ਕਾਫੀ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਉਹਨਾਂ ਨੇ ਵੀ ਜਿਹੜੀ ਗੱਲਬਾਤ ਹੈ ਉਹ ਸਾਡੇ ਨਾਲ ਸਾਂਝੀ ਕਰਨੀ ਹੈ। ਹਾਂਜੀ ਹਰਦੀਪ ਜੀ, ਤੁਸੀਂ ਆਉਂਦੇ ਰਹੋ, ਹਰਦੀਪ ਜੀ ਗੋ ਐਡ।
ਸੋ ਫਾਰ ਜਿੰਨੇ ਮੈਚ ਹੋਏ ਆ, ਮੈਂ ਲੱਗਦਾ ਕੱਲ ਦਾ ਮੈਚ ਹੀ ਸਭ ਤੋਂ ਬੈਟਰ ਲੱਗਿਆ ਕਿ ਮੀਂਹ ਨੀ ਪਿਆ, ਤੇ ਹੁਣ ਦੇਖੋ ਪਾਕਿਸਤਾਨ ਨਾਲ ਕਿੱਦਾਂ ਖੇਡਦੇ ਇੰਡੀਆ ਵਾਲੇ। ਪਰ ਕੱਲ ਦਾ ਮੈਚ ਤੁਸੀਂ ਦੱਸ ਦਿਓ ਕਿੱਦਾਂ ਸੀ, ਤੇ ਮੇਰੇ ਹਿਸਾਬ ਨਾਲ ਕੱਲ ਦਾ ਮੈਚ ਹੀ ਜਿਹੜਾ ਟੂਰਨਾਮੈਂਟ ਦਾ ਬੈਸਟ ਮੈਚ ਹੋਇਆ ਜੀ ਸੋ ਫਾਰ, ਤੇ ਅੱਜ ਵੀ ਉਹ ਵਾਸ਼ ਆਊਟ ਹੋ ਗਿਆ ਰਹਿੰਦਾ ਮੈਚ, ਤੇ ਇਹਨਾਂ ਨੂੰ ਅੱਗੇ ਤੋਂ ਸੋਚਣਾ ਨੀ ਚਾਹੀਦਾ ਜੀ, ਇੱਦਾਂ ਵੱਡਾ ਇਵੈਂਟਾਂ ਤੇ ਹਰੇਕ ਮੈਚ ਰੇਨ ਆਊਟ ਹੋ ਰਿਹਾ।
ਹਾਂਜੀ ਮੈਂ ਦੱਸ ਦਿੰਦਾ ਜੀ, ਹਰਦੀਪ ਜੀ ਜਿਹੜਾ ਮੈਚ ਹੋਇਆ ਮੇਰੇ ਖਿਆਲ ਦੇ ਨਾਲ ਬੜਾ ਵਧੀਆ ਮੁਕਾਬਲਾ ਹੋਇਆ, ਆਸਟ੍ਰੇਲੀਆ ਔਰ ਵੈਸਟ ਇੰਡੀਜ਼ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਸੀਗਾ, ਔਰ ਆਸਟ੍ਰੇਲੀਆ ਔਰ ਇੰਡੀਆ ਦੇ ਵਿੱਚ ਵੀ ਮੈਚ ਬੜਾ ਸ਼ਾਨਦਾਰ ਹੋਇਆ, ਨੋ ਡਾਊਟ ਦੋਨੋਂ ਮੈਚ ਬੜੇ ਵਧੀਆ ਹੋਏ ਨੇ। ਔਰ ਟੂਰਨਾਮੈਂਟ ਇਹ ਪਤਾ ਹੀ ਸੀਗਾ ਜਦੋਂ ਇੰਗਲੈਂਡ ਦੇ ਵਿੱਚ ਤੁਸੀਂ ਖੇਡਦੇ ਹੋ ਕ੍ਰਿਕਟ, ਤੇ ਯੈਸ ਇੰਗਲੈਂਡ ਦੇ ਵਿੱਚ ਮੀਂਹ ਦੇ ਜਿਹੜਾ ਇਫੈਕਟ ਆ ਉਹ ਬਹੁਤ ਆਉਂਦਾ ਇੰਗਲੈਂਡ ਦੇ ਵਿੱਚ, ਸੋ ਇਹ ਹਮੇਸ਼ਾ ਰਿਹਾ, ਬਟ ਇਹਨੂੰ ਅਵੋਇਡ ਕਿਤੇ ਵੀ ਨਹੀਂ ਕੀਤਾ ਜਾ ਸਕਦਾ। ਇੰਗਲੈਂਡ ਦੇ ਵਿੱਚ ਥੋੜਾ ਜ਼ਿਆਦਾ ਅਸਰ ਹੈ ਇਹਦਾ, ਬਾਕੀ ਤੁਸੀਂ ਵੈਸਟ ਇੰਡੀਜ਼, ਆਸਟ੍ਰੇਲੀਆ, ਇੰਡੀਆ, ਪਾਕਿਸਤਾਨ ਕਿਤੇ ਵੀ ਖੇਲੋਗੇ ਥੋੜਾ ਬਹੁਤ ਉਮੀਦ ਹੈ ਤੇ ਅਸਰ ਰਹਿੰਦਾ ਹੀ ਹੈ, ਅਨਲੈਸ ਯੂ ਹੈਵ ਐਨ ਇਨਡੋਰ ਸਟੇਡੀਅਮ। ਗਰੀਸ਼ ਜੀ ਤੁਸੀਂ ਆਉਂਦੇ ਹੋ, ਗਰੀਸ਼ ਜੀ ਗੋ ਐਡ
ਜੀ। ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਜਿਸਨੂੰ ਜਿਵੇਂ 11 ਕੁ ਵਜੇ ਫੋਨ ਆਇਆ ਸੀ, ਆਪਣੇ ਡਿਸਕਨੈਕਟ ਹੋ ਜਾਂਦਾ ਫੋਨ ਆਫਟਰ 1 ਮਿੰਟ, ਉਹ ਪ੍ਰਾਣੀ ਕੀ ਸਿਸਟਮ 'ਚ ਤੁਹਾਡੇ ਐਰਰ ਹੈਗਾ ਕੁਝ ਸ਼ਾਇਦ?
ਨਹੀਂ ਸਰ, ਪਤਾ ਨਹੀਂ ਕਿਸ ਤਰ੍ਹਾਂ ਡਿਸਕਨੈਕਟ ਹੋ ਗਿਆ, ਮੈਂ ਮਾਫੀ ਚਾਹੁੰਦਾ ਜੀ, ਗੋ ਅਹੈਡ। ਹਾਂਜੀ।
ਅੱਛਾ ਯੁੱਧਵੀਰ ਜੀ, ਮੈਂ ਦੋ ਪੁਆਇੰਟ ਰੱਖੂੰਗਾ ਜਿਸ ਨਵਜੋਤ ਸਿੰਘ ਸਿੱਧੂ ਬਾਰੇ। ਹੁਣ ਬੀਜੇਪੀ ਨੂੰ ਦੇਖੋ, ਅੱਜ ਨਵਜੋਤ ਸਿੰਘ ਸਿੱਧੂ ਦੀ ਕੋਈ ਲੋੜ ਨਹੀਂ ਹੈ, ਨਵਜੋਤ ਸਿੰਘ ਸਿੱਧੂ ਨੂੰ ਪਲੇਟਫਾਰਮ ਦੀ ਲੋੜ ਹੈ ਇਸ ਵੇਲੇ। ਬਾਕੀ ਨਵਜੋਤ ਸਿੰਘ ਸਿੱਧੂ ਇਮਾਨਦਾਰ ਬੰਦੇ ਨੇ, ਬਾਕੀ ਯੁੱਧਵੀਰ ਜੀ ਆਪਣੀ ਜਵਾਨ ਤੋਂ ਫਸ ਜਾਂਦੇ ਆ ਬੰਦੇ, ਹਨਾ। ਹੁਣ ਇਹਨਾਂ ਨੇ ਬਾਕੀ ਜਿੰਨੀ ਦੇਰ ਤੱਕ ਪ੍ਰਕਾਸ਼ ਸਿੰਘ ਬਾਦਲ ਹੈਗੇ ਹੈ ਇਹ ਬੀਜੇਪੀ ਚ ਨਾ ਜਾਣਗੇ ਨਾ ਬੀਜੇਪੀ ਇਹਨਾਂ ਨੂੰ ਲਏਗੀ ਅਲਾਇੰਸ ਕੱਲ ਨੂੰ ਟੁੱਟ ਜਾਂਦਾ ਬੀਜੇਪੀ ਅਕਾਲੀਆਂ ਦਾ ਫਿਰ ਇਹਨਾਂ ਦੀ ਪੋਸੀਬਿਲਟੀ ਹੈਗੀ ਬੀਜੇਪੀ ਚ ਜਾਣ ਦੇ ਉਹ ਵੀ ਸਿੱਧੂ ਜਾਣਗੇ ਬੀਜੇਪੀ ਇਹਨੂੰ ਲੈ ਲੇਗੀ ਬਾਕੀ ਕੱਲ ਦੇ ਮੈਚ ਦੀ ਗੱਲ ਕਰੀਏ ਯੁੱਧਵੀਰ ਜੀ ਜਿੱਦਾਂ ਪਹਿਲਾਂ ਆਪਾਂ ਕਹਿੰਦੇ ਸੀ ਇੰਡੀਆ ਦੀ ਬੈਟਿੰਗ ਸਟਰੈਂਥ ਬਹੁਤ ਹੈ ਕੱਲ ਦੇ ਮੈਚ ਦੇਖ ਕੇ ਲੱਗਦਾ ਸੀ ਇੰਡੀਆ ਕੋਲ ਬੋਲਿੰਗ ਸਟਰੈਂਥ ਵੀ ਬਹੁਤ ਅੱਛੀ ਹੋ ਗਈ ਜੀ ਜਿਹੜਾ ਟਰਨਿੰਗ ਪੁਆਇੰਟ ਦੇਖੋ ਤੁਸੀਂ ਡੇਵਿਡ ਵਾਰਨਰ ਜਿੱਦਾਂ ਖੇਡ ਰਿਹਾ ਸੀ ਜਦੋਂ ਤੱਕ ਉਹ ਖੇਡਦਾ ਰਿਹਾ ਇਹਨਾਂ ਦੀ ਰਨ ਰੇਟ 6 ਤੇ ਪਹੁੰਚੀ ਨਹੀਂ ਅੰਨਾ ਅੰਡਰ ਪ੍ਰੈਸ਼ਰ ਵਾਰਨਰ ਤੇ ਜਿਹੜਾ ਫਿੰਚ ਆ ਉਹ ਦੋਨੋਂ ਖੇਲੇ ਆ ਬਾਕੀ ਜਿਹੜਾ ਟਰਨਿੰਗ ਪੁਆਇੰਟ ਸੀ ਉਹ ਵਾਰਨਰ ਦੀ ਵਿਕਟ ਸੀਗੀ ਚਾਹਲ ਨੇ ਬਹੁਤ ਸੋਹਣੀ ਬੋਲਿੰਗ ਕੀਤੀ ਸਾਰੇ ਬੋਲਰਾਂ ਨੇ ਬਹੁਤ ਸੋਹਣੀ ਬੋਲਿੰਗ ਕੀਤੀ ਆ ਪਰ ਇਸ ਵਰਲਡ ਕੱਪ ਨੂੰ ਦੇਖ ਕੇ ਲਾ ਗਿਆ ਇੰਡੀਆ ਦੀ ਬੋਲਿੰਗ ਸਟਰੈਂਥ ਬਹੁਤ ਵਧੀਆ ਹੈਗੀ ਹੈ ਬੈਟਿੰਗ ਦੇ ਨਾਲ ਨਾਲ ਕਿਉਂਕਿ ਕੱਲ੍ਹ ਯੁੱਧਵੀਰ ਜੀ ਬੈਟਿੰਗ ਪੇਸ ਸੀਗੀ ਉਹਨਾਂ ਨੇ ਐਕਚੁਅਲੀ ਬੈਟਿੰਗ ਪਤਾ ਨਹੀਂ ਕਿੱਦਾਂ ਅੰਡਰ ਪ੍ਰੈਸ਼ਰ ਖੇਲੇ ਰਾਈਟ ਫਰੋਮ ਦ ਬਿਗਨਿੰਗ ਵੀ ਦੇਖੋ ਵਾਰਨਰ ਹਾਂ ਖਵਾਜਾ ਨੇ ਆ ਕੇ ਥੋੜ੍ਹੀ ਜਿਹੀ ਬੈਟਿੰਗ ਬਹੁਤ ਅੱਛੀ ਕੀਤੀ ਆ ਪਰ ਉਹ ਵੀ ਉਹ ਬਹੁਤ ਟੂ ਲੇਟ ਹੋ ਗਿਆ ਸੀਗਾ ਜੇ ਵਾਰਨਰ ਵੀ ਕੁਛ ਇੱਦਾਂ ਦੀ ਬੈਟਿੰਗ ਕਰਦੇ ਤੇ ਚੇਜ਼ ਹੋ ਵੀ ਸਕਦੇ ਸਕੋਰ ਕਿਉਂਕਿ ਬੈਟਿੰਗ ਪੇਸ ਸੀਗੀ ਇਹਦੇ ਬਾਰੇ ਵਿਚਾਰ ਦਈਏ ਜੀ ਥੈਂਕ ਯੂ ਜੀ
ਨੋ ਡਾਊਟ ਜੀ ਮੈਂ ਅਗਰੀ ਜੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਇੰਡੀਆ ਦੀ ਬੋਲਿੰਗ ਵੀ ਇਸ ਵੇਲੇ ਬੜੀ ਸਟਰੋਂਗ ਆ ਦੇਖੋ ਵਨ ਡੇ ਰੈਂਕਿੰਗ ਦੇ ਵਿੱਚ ਇਸ ਵੇਲੇ ਜਸਪ੍ਰੀਤ ਬੁਮਰਾਹ ਜਿਹੜਾ ਹੈ ਨੰਬਰ 1 ਰੈਂਕਡ ਬੋਲਰ ਹੈਗਾ ਓਡੀਆਈ ਰੈਂਕਿੰਗਸ ਦੇ ਵਿੱਚ ਔਰ ਕੱਲ ਟਰਨਿੰਗ ਪੁਆਇੰਟ ਬਹੁਤ ਸਾਰੇ ਹੋ ਸਕਦੇ ਨੇ ਪਰ ਮੈਂ ਸਮਝਦਾ ਇੱਕ ਟਰਨਿੰਗ ਪੁਆਇੰਟ ਹੋਰ ਵੀ ਸੀਗਾ ਜਦੋਂ ਭੁਵਨੇਸ਼ਵਰ ਕੁਮਾਰ ਨੇ ਇੱਕ ਓਵਰ ਦੇ ਵਿੱਚ ਦੋ ਦਿੱਗਜ ਬੈਟਸਮੈਨ ਵਾਪਸ ਭੇਜ ਦਿੱਤੇ ਸਟੀਵ ਸਮਿਥ ਵਾਜ਼ ਲੁਕਿੰਗ ਵੈਰੀ ਡੇਂਜਰਸ ਔਰ ਸਟੀਵ ਸਮਿਥ ਤੁਹਾਨੂੰ ਪਤਾ ਹੈ ਕੈਪਟਨ ਰਹਿ ਚੁੱਕੇ ਨੇ ਔਰ ਟੈਸਟ T20 ਔਰ ਵਨ ਡੇ ਤਿੰਨਾਂ ਦੇ ਕੈਪਟਨ ਰਹਿ ਚੁੱਕੇ ਨੇ ਉਹ ਤੇ ਇੱਕ ਕੰਟਰੋਵਰਸੀ 'ਚ ਫਸ ਗਏ ਸਟੀਵ ਸਮਿਥ ਜਿਹਦੇ ਕਾਰਨ ਉਹਨੂੰ ਬਾਹਰ ਜਾਣਾ ਪਿਆ ਔਰ ਜੇ ਕੱਲ੍ਹ ਸਟੀਵ ਸਮਿਥ ਨਹੀਂ ਆਊਟ ਹੁੰਦੇ ਤੇ ਮੈਚ ਸਟੀਵ ਸਮਿਥ ਨੇ ਲੈ ਜਾਣਾ ਸੀਗਾ ਇੰਡੀਆ ਕੋਲੋਂ ਸੋ ਇੱਕ ਹੀ ਓਵਰ ਦੇ ਵਿੱਚ ਜਿਹੜਾ ਸਟੀਵ ਸਮਿਥ ਨੂੰ ਔਰ ਫਿਰ ਸਟੋਨਸ ਨੂੰ ਬੋਲਡ ਕੀਤਾ ਭੁਵਨੇਸ਼ਵਰ ਕੁਮਾਰ ਨੇ ਆਈ ਥਿੰਕ ਦੈਟ ਵਾਜ਼ ਦਾ ਟਰਨਿੰਗ ਪੁਆਇੰਟ ਕਿਉਂਕਿ ਜੇ ਉਹ ਦੋ ਵਿਕਟਾਂ ਨਹੀਂ ਲੈਂਦੇ ਉਹ ਇੱਕ ਓਵਰ ਦੇ ਵਿੱਚ ਹੀ ਭੁਵਨੇਸ਼ਵਰ ਕੁਮਾਰ ਤੇ ਫਿਰ ਸਟੀਵ ਸਮਿਥ ਔਰ ਸਟੋਨਸ ਦੋਨੋਂ ਇੰਡੀਆ ਨੂੰ ਬਹੁਤ ਜ਼ਿਆਦਾ ਖਰਾਬ ਕਰ ਸਕਦੇ ਸੀਗੇ ਔਰ ਜਿਹੜਾ ਮੈਚ ਅਸੀਂ ਕਹਿ ਸਕਦੇ ਹਾਂ ਲਗਭਗ ਬਰਾਬਰੀ ਦਾ ਚੱਲ ਰਿਹਾ ਸੀ ਜਾਂ ਚਲੋ 60-40 ਕਹਿ ਲਓ ਤੁਸੀਂ 60% ਇੰਡੀਆ ਸੀਗਾ 40% ਆਸਟ੍ਰੇਲੀਆ ਸੀਗਾ ਸੋ ਅਚਾਨਕ ਹੀ ਇੱਕ ਓਵਰ ਦੇ ਵਿੱਚ ਦੋ ਬੈਟਸਮੈਨ ਨੂੰ ਆਊਟ ਕਰ ਦੇਣਾ ਭੁਵਨੇਸ਼ਵਰ ਕੁਮਾਰ ਉਹਦੇ ਨਾਲ ਮੈਂ ਸਮਝਦਾ ਕਿ ਉਹ ਵੱਡਾ ਟਰਨਿੰਗ ਪੁਆਇੰਟ ਸੀਗਾ ਜੀ ਕਾਲਰਸ ਦੇ ਨਾਲ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ ਸਾਡੀ ਲਾਈਨ ਬੜੀ ਦੇਰ ਦੀ ਇੰਤਜ਼ਾਰ ਕਰ ਰਹੇ ਨੇ ਸ਼ੈਲੀ ਸੈਣੀ ਜੀ ਮੈਂ ਉਹਨਾਂ ਨਾਲ ਵੀ ਗੱਲ ਕਰ ਲਾਂ ਸ਼ੈਲੀ ਜੀ ਵੈਲਕਮ ਹਾਊ ਆਰ ਯੂ
ਜੀ
ਸ਼ੈਲੀ ਜੀ ਆਪ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਔਰ ਮਿਡ ਵੀਕ ਨਿਊਜ਼ ਰੂਮ ਤੋਂ ਸ਼ੈਲੀ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ ਸਾਡੀਆਂ ਬਹੁਤ ਸਾਰੀਆਂ ਸਟੋਰੀਜ਼ ਨੂੰ ਲੀਡ ਕਰਦੇ ਨੇ ਔਰ ਨਿਊਜ਼ ਦੇ ਵਿੱਚ ਕਈ ਸਾਰੇ ਇੰਟਰਵਿਊਜ਼ ਤੁਸੀਂ ਇਹਨਾਂ ਦੇ ਦੇਖਦੇ ਹੋ ਸ਼ਾਮ ਨੂੰ ਤੁਸੀਂ ਇਹਨਾਂ ਦਾ ਪ੍ਰੋਗਰਾਮ ਚੈਨਲ ਵਾਏ ਦੇ ਉੱਤੇ ਵੀ ਦੇਖਦੇ ਹੋ ਸੋ ਸਾਡੀ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੀ ਹੈਗਾ ਕਿ ਲਗਾਤਾਰ ਹੁਣ ਉਹ ਜਾਰੀ ਹੈ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਹੋਲਡ ਕਰ ਲਓ ਤੁਹਾਡੀਆਂ ਕਾਲਸ ਮੈਂ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗਾ ਜੀ ਸ਼ੈਲੀ ਜੀ
जी सबसे पहले तो हमारे सभी लिसनर्स को वेरी वार्म वेलकम और बारिश के साथ मंडे की शुरुआत हुई है और बारिश इंग्लैंड में भी जिसकी वजह से आज का वर्ल्ड कप मैच अबैंडन कर दिया गया और हमारे सभी लिसनर्स अभी बल्कि काफी दिलचस्प उन्होंने अपना वो टेक भी दिया कि पोलिंग अटैक भी कितना स्ट्रांग है लेकिन क्रिकेट से मैं जरा पॉलिटिक्स की तरफ आना चाहूंगी भारत के प्राइम मिनिस्टर नरेंद्र मोदी मालदीव और श्रीलंका की विजिट पर थे और मालदीव में उन्होंने अनाउंस ये किया कि कॉन्फ्रेंस होनी चाहिए और उन्होंने कहा कि खुद उनकी सरकार का जो मेन अभी मुद्दा है
हाँ जी सॉरी मैं इंटरप्ट कर रहा हूँ जी हाँ जी सॉरी मैं एक मिनट इंटरप्ट कर रहा है जी असि 770 के साडे जिहड़े लिसनर्स ने उन्होंने तो इतने ही 770 के लिसनर्स तो इजाजत लवेंगे बाकी सारे दे नाल गलबात जारी रहेगी 416-475-5000 416-475-5000 770 के लिसनर्स तो असि इतने ही इजाजत लवेंगे
The views expressed on the preceding program may not necessarily be those of the owner or management of WTOR radio station.
The biggest cricket event has begun. Yes, ICC Cricket World Cup 2019. आपके लिए लेकर आए हैं क्रिकेट का सबसे बड़ा शो नॉर्थ अमेरिका में हम आपको देंगे लेटेस्ट न्यूज इनसाइड एंड आउटसाइड अपडेट मैच एनालिस्ट टीम एंड प्लेयर स्टैट्स ट्रिविया क्वेश्चन सरप्राइज इंटरव्यू एंड एक्साइटिंग प्राइजेस देखिए मैच पॉइंट रोजाना रात 9 बजे डॉक्टर अदनान के साथ सिर्फ ई आवाज टीवी पर फेसबुक
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट hp.ca या अपने नजदीकी HP रिटेलर.
T4 Entertainment and Trans 99 Logistics proudly present
The Road Tour Diljit Dosanjh
Co-presented by Trans Expert and Sarai Trucking
On Saturday, June 22nd at First Ontario Centre, Hamilton
In association with T. Media House, Road Link Express and Friends Furniture
Tickets are available at Friends Video or Ticketmaster.ca
For tickets and sponsorship, call 905-799-1234
सेल विनायक फर्नीचर मिसिसागा लोकेशन कहां 2915 अर्जेंटिया रोड इन मिसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15 साल पुराना स्टोर जहां पर बेडरूम सेट मिलता है $499 कॉफी टेबल $199 मैट्रेस $99 ओनली फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा फोन 9058582667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी